श्री अर्जन विघ्नन के नाशक विघ्नन के नाशक श्री हर गोविंद शुभ सुमत
प्रकाशक
श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोविंद सिंह विशाला गुरु तेग बहादुर परम केर पाला परम केर पाला श्री गुरु गोविंद सिंह विशाला तरों धरा पर
पुन पुन सीसा
पुन पुन सीसा बंद हो बार
बार जगदीश
जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग सतगुर मम बेरी कट हो निज बेरी पर चार एह बेरी होए भव सफल बिन बेरी कर पार श्री गुर शब्द कमाए जिन जीते पंच बिकार तिन संतन को बंदना सिर चरणन पर तार एकंकारा सतगुरु तेहे प्रसाद सच होए वाहे गुरु जी की फतेह विघ्न विनाशन सो वाहे गुरु जी की
फतेह
विघ्न विनाशन सोए तन तन सच्चे पातशाह गरीब नवाज दीन दुनिया दे मालक चबर शतर तखत दे मालक समर्थ गुरु प्रतख गुरु दीन दयाल कृपाल अंतरजामी पूरन पर ब्रह्म परमेश्वर वाहेगुरु अकाल पुरख स्वरूप सच्चे पातशाह दासा गरीबां दी इज्जत रखण वाले पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक विच सहायता करन वाले ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਬੜੇ ਹੀ ਪਿਆਰ ਨਾਲ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਧੰਨ ਧੰਨ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਸੱਜ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ। ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਕੋਲੋਂ ਇੱਕੋ ਦਾਨ ਮੰਗਦਾ ਹਾਂ। ਕੀ ਜੀ? ਕਿਰਪਾ ਕਰੋ, ਆਪ ਜੀ ਦਾ ਨਾਮ ਮੈਂ ਜਪਦਾ ਰਵਾਂ, ਆਪ ਜੀ ਦਾ ਨਾਮ ਸਿਮਰਦਾ ਰਵਾਂ। ਜਿਸ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਇੰਨਾ ਮਹਾਨ ਪ੍ਰਤਾਪ ਹੈ, ਜਿਸ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਕੇ ਬੰਦੇ ਦੇ ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਜੀ, ਸਭ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਜੀ। ਜਿਹਨੇ ਆਪਣੀ ਇੱਛਾ ਪੂਰੀ ਕਰਨੀ ਹੈ, ਸਭ ਤੋਂ ਸੌਖਾ ਤਰੀਕਾ ਜੀ, ਜਿਹੜਾ ਕੰਮ ਨਹੀਂ ਵੀ ਹੁੰਦਾ ਨਾ ਜੀ, ਉਹ ਵਾਹਿਗੁਰੂ ਜੀ ਦਾ ਨਾਮ ਜਪ ਕੇ ਹੋ ਜਾਂਦਾ ਜੀ। ਪਰਮੇਸ਼ਰ ਦੇ ਨਾਮ ਵਿੱਚ ਬੜੀ ਵੱਡੀ ਤਾਕਤ ਹੈ। ਜੇ ਵਸਤ ਮੰਗੀ ਹੈ ਸਾਈ ਪਾਈ ਹੈ, ਜੇ ਨਾਮ ਚਿੱਤ ਲਾਈ ਹੈ, ਜੇ ਵਾਹਿਗੁਰੂ ਜੀ ਦੇ ਨਾਮ ਵਿੱਚ ਚਿੱਤ ਜੋੜ ਲਈਏ, ਮਹਾਰਾਜ ਸਾਹਿਬ ਕਹਿੰਦੇ ਜੋ ਮੰਗੋ ਪ੍ਰਾਪਤ ਹੋ ਜਾਂਦਾ ਹੈ। ਸੋ ਆਓ ਬੜੇ ਪਿਆਰ ਦੇ ਨਾਲ ਦੋ ਕੁ ਮਿੰਟ ਵਾਹਿਗੁਰੂ ਵਾਹਿਗੁਰੂ ਜਪ ਕੇ ਫਿਰ ਆਪਾਂ ਲੜੀਵਾਰ ਕਥਾ ਵੀ ਸਰਵਣ ਕਰਨੀ ਹੈ। ਬੜੇ ਪਿਆਰ ਨਾਲ ਸਭ ਸਿੱਖ ਸੰਗਤ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਉਚਾਰਨ ਕਰੋ ਜੀ, ਵਾਹਿਗੁਰੂ
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 ਵਾਹਿਗੁਰੂ।
ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਦਇਆ ਕਰੋ, ਮੈਂ ਆਪ ਜੀ ਦਾ ਨਾਮ ਸਦਾ ਵਾਸਤੇ ਸਿਮਰਦਾ ਰਵਾਂ, ਜਪਦਾ ਰਵਾਂ। ਸੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਲੜੀਵਾਰ ਕਥਾ ਆਪ ਸਭ ਸੰਗਤ ਬੜੇ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਗੁਰਮੁਖੋ, ਆਪ ਜੀ ਨੇ ਸਰਵਣ ਕੀਤਾ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਹੁਤ ਲੰਮੇ ਸਮੇਂ ਬਾਅਦ ਪਟਨਾ ਸਾਹਿਬ ਵਾਪਸ ਆਏ ਨੇ ਜੀ। ਗੁਰੂ ਘਰ ਦੀਆਂ ਸਿੱਖ ਸੰਗਤਾਂ ਨੇ ਬੜਾ ਚਾਅ ਕੀਤਾ, ਰੱਜ ਰੱਜ ਕੇ ਗੁਰਬਾਣੀ ਦਾ ਕੀਰਤਨ ਕੀਤਾ, ਰੱਜ ਰੱਜ ਕੇ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕੀਤੇ, ਰੱਜ ਰੱਜ ਕੇ ਗੁਰੂ ਘਰ ਦੇ ਲੰਗਰਾਂ ਵਿੱਚ ਸੇਵਾ ਕੀਤੀ, ਰੱਜ ਰੱਜ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜੀ। ਇਹ ਵੀ ਸਾਧ ਸੰਗਤ ਜੀ ਬੰਦੇ ਦੇ ਕੋਲ ਮੌਕਾ ਹੀ ਹੁੰਦਾ ਹੈ ਜੀ, ਜਦੋਂ ਇਹੋ ਜਿਹਾ ਮੌਕਾ ਬਣੇ ਸੇਵਾ ਕਰਕੇ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਦਾ ਜੀ। ਕਈ ਵਾਰੀ ਇਤਨੇ ਸੁਹਾਵਣੇ ਸਮੇਂ ਬਣ ਜਾਂਦੇ ਨੇ ਵੀ ਸਾਰੀ ਸਾਰੀ ਦਿਹਾੜੀ ਬੰਦਾ ਵਾਹਿਗੁਰੂ ਜੀ ਦਾ ਨਾਮ ਜਪਦਾ ਰਹੇ, ਸੇਵਾ ਕਰਦਾ ਰਹੇ ਅਤੇ ਪਤਾ ਵੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਸਮਾਂ ਸਾਰਾ ਲੰਘ ਗਿਆ ਜੀ। ਇਹ ਮੌਕਾ ਹੀ ਹੁੰਦਾ ਜੀ, ਕਿਸੇ ਵੇਲੇ ਵੀ ਸਤਿਗੁਰੂ ਜੀ ਦੀ ਮਿਹਰ ਦੇ ਨਾਲ ਇਹ ਮੌਕਾ ਸਾਨੂੰ ਤੁਹਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਏ, ਮਹਾਰਾਜ ਜੀ ਦੇ ਸਾਹਿਬਜ਼ਾਦਾ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੋਦ ਵਿੱਚ ਬੈਠੇ ਨੇ ਜੀ। ਆਪ ਜੀ ਨੇ ਸੁਣਿਆ, ਜਦੋਂ ਗੋਦ ਵਿੱਚ ਬੈਠੇ ਅਤੇ ਪ੍ਰਸ਼ਨ ਕੀਤਾ ਵੀ ਪਿਤਾ ਜੀ, ਆਪ ਜੀ ਬਹੁਤ ਲੰਮੇ ਸਮੇਂ ਬਾਅਦ ਆਏ ਹੋ ਅਤੇ ਕਿੱਥੋਂ ਆਏ ਹੋ? ਸੁਣਿਆ ਸੀ ਜੰਗ 'ਤੇ ਗਏ ਹੋ, ਜੰਗ ਯੁੱਧ ਹੋਇਆ ਕਿ ਨਹੀਂ ਹੋਇਆ ਜੀ? ਇਹ ਸਾਰੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛੀਆਂ ਜੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਇਹ ਗੱਲਾਂ ਸੁਣ ਕੇ ਤਾਂ ਬੜੇ ਅਸਚਰਜ ਹੋ ਰਹੇ ਨੇ ਵੀ ਬਚਪਨ ਵਿੱਚ ਹੀ ਇਹਨਾਂ ਦਾ ਜਿਹੜਾ ਧਿਆਨ ਹੈ ਉਹ ਜੰਗ ਯੁੱਧ ਵਾਲੇ ਪਾਸੇ ਹੈ ਜੀ। ਗੁਰਮੁਖੋ, ਦਸਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ ਹੀ ਇਸ ਕਾਰਜ ਵਾਸਤੇ ਸੀਗਾ ਜੀ। ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਹੋ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰੰਗ। ਜਿੰਨੇ ਦੁਸ਼ਟ ਨੇ ਉਹਨਾਂ ਨੂੰ ਜੜੋਂ ਵੱਢਣ ਵਾਸਤੇ ਜੀ, ਉਹਨਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਚਨ ਬੜੇ ਅਸਚਰਜਤਾਈ ਨਾਲ ਸੁਣਦੇ। ਮਹਾਰਾਜ ਨੂੰ ਪੁੱਛਿਆ ਵੀ ਪਾਣੀ ਦੇ ਪਾਰ ਗਏ ਸੀ ਕਿ ਪਾਣੀ ਤੋਂ ਉਰਾਂ ਹੀ ਰਹਿ ਗਏ ਸੀਗੇ? ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਤਰ ਦਿੱਤਾ, ਅਸੀਂ ਆਸਾਮ ਦੇਸ਼ ਵਿੱਚ ਗਏ ਸਾਂ, ਜਿਹਨੂੰ ਕਾਮਰੂਪ ਦੇਸ਼ ਕਹਿੰਦੇ ਨੇ। ਸ੍ਰੀ ਗੁਰੂ ਨਾਨਕ ਸਾਹਿਬ ਇਸ ਦੇਸ਼ ਵਿੱਚ 5 ਦਿਨ ਰਹੇ ਸੀਗੇ ਜੀ। ਟੇਢੇ ਮੇਢੇ ਰਸਤੇ 'ਤੇ ਪਏ ਹੋਏ ਲੋਕਾਂ ਨੂੰ ਵਾਹਿਗੁਰੂ ਜੀ ਦੇ ਨਾਮ ਦਾ ਉਪਦੇਸ਼ ਦਿੱਤਾ। ਤੰਤਰਾਂ ਮੰਤਰਾਂ ਦੇ ਜ਼ੋਰ ਦੇ ਨਾਲ ਲੋਕਾਂ ਨੂੰ ਤੰਗ ਕਰਨ ਵਾਲਿਆਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉੱਥੇ ਵਾਹਿਗੁਰੂ ਜੀ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ ਜੀ। ਮਹਾਰਾਜ ਕਹਿੰਦੇ ਉੱਥੇ ਰਾਜੇ ਬਿਸ਼ਨ ਸਿੰਘ ਦੀ ਸਹਾਇਤਾ ਵਾਸਤੇ ਅਸੀਂ ਗਏ ਸਾਂ ਜੀ। ਇਹ ਸਾਰਾ ਪ੍ਰਸੰਗ ਗੁਰੂ ਘਰ ਦੀ ਸੰਗਤ ਨੇ ਸੁਣਿਆ। ਮਹਾਰਾਜ ਨੇ ਦੱਸਿਆ ਵੀ ਜੰਗ ਤਾਂ ਨਹੀਂ ਹੋਈ, ਅਸੀਂ ਆਪਣੇ ਬਚਨਾਂ ਦੇ ਨਾਲ ਦੋਹੀਂ ਪਾਸੀ ਵਾਹਿਗੁਰੂ ਦੋਹੀਂ ਪਾਸੀ ਸਲਾਹ ਕਰਾ ਦਿੱਤੀ ਹੈ। ਬਹੁਤ ਵੱਡਾ ਜੰਗ ਜਿਹੜਾ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਰਕਾਇਆ ਜੀ। ਹੁਣ ਇਹਦੇ ਤੋਂ ਅੱਗੇ ਕਥਾ ਜੋ ਚੱਲ ਰਹੀ ਹੈ ਅੱਜ ਦੀ, ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨੀ ਹੈ। ਦਸਵੇਂ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਾਜ਼ਰੀ ਵਿੱਚ ਰਹਿੰਦੇ ਨੇ। ਹੁਣ ਆਪਾਂ ਬੜੇ ਪਿਆਰ ਨਾਲ ਇਹਦੇ ਤੋਂ ਅੱਗੇ ਜੋ ਕਥਾ ਹੈ ਉਹ ਆਪਾਂ ਬੜੇ ਪਿਆਰ ਨਾਲ ਸਾਧ ਸੰਗਤ ਜੀ ਸਰਵਣ ਕਰਨੀ ਹੈ। ਰਾਜਾ ਬਿਸ਼ਨ ਸਿੰਘ ਬੜਾ ਖੁਸ਼ ਹੈ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੀ ਦੋਵਾਂ ਥਾਵਾਂ 'ਤੇ ਮੇਰਾ ਬਚਾਅ ਹੋ ਜਾਏਗਾ ਜੀ, ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਬਚਾਅ ਹੋ ਜਾਏਗਾ ਜੀ। ਸੋ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ,
ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ
ਸਹਾਇ।
ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ,
ਸਭ ਥਾਈ ਹੋਏ ਸਹਾਇ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਹਾਂਜੀ,
ਸ੍ਰੀ ਵਾਹਿਗੁਰੂ ਜੀ। ਰਹਿਣ ਲੱਗੇ ਸਤਿਗੁਰ ਨਿਜ ਧਾਮੂ
ਮਹਾਰਾਜ, ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਿਜ ਧਾਮੂ ਤਖ਼ਤ ਸਾਹਿਬ ਵਾਲੀ ਅਸਥਾਨ 'ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਅਸਥਾਨ 'ਤੇ ਰਹਿਣ ਲੱਗ ਪਏ ਹਨ।
ਹੋਤ ਕੀਰਤਨ ਨਿਤ ਅਭਰਾਮੂ,
ਹਰ ਰੋਜ਼ ਹੀ ਸਵੇਰੇ ਸ਼ਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਰਬਾਬੀ ਸਿੱਖ ਬੜੇ ਪਿਆਰ ਦੇ ਨਾਲ ਬੜੇ ਸੁਰੀਲੇ ਗਲਿਆਂ ਦੇ ਨਾਲ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਕੀਰਤਨ ਕਰਦੇ ਹਨ।
ਤੀਨ ਦਿਵਸ ਤਹਿ ਬਸਿਓ ਨਰੇਸ਼ਾ,
3 ਦਿਨ ਹੋ ਗਏ ਨੇ ਰਾਜਾ ਬਿਸ਼ਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਰਹਿ ਰਿਹਾ ਜੀ। ਰਾਜਾ ਬਿਸ਼ਨ ਸਿੰਘ 3 ਦਿਨ ਹੋ ਗਏ ਨੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ, ਗੁਰੂ ਘਰ ਦੀ ਸੰਗਤ ਕਰ ਰਿਹਾ ਹੈ, ਗੁਰੂ ਸਾਹਿਬ ਦੇ ਸੋਹਣੇ ਦਰਸ਼ਨ ਕਰ ਰਿਹਾ ਹੈ। ਵੈਸੇ ਇਕੱਲੇ ਇਹ 3 ਦਿਨ ਨਹੀਂ, ਜਦੋਂ ਦਾ ਉਹ ਆਸਾਮ ਗਿਆ ਜੀ ਮਹਾਰਾਜ ਜੀ ਦੇ ਨਾਲ, ਉਦੋਂ ਦੇ ਉਹਨੂੰ ਖੁੱਲ੍ਹੇ ਦਰਸ਼ਨ ਪ੍ਰਾਪਤ ਹੋ ਰਹੇ ਨੇ। ਬੜਾ ਜ਼ਿੰਦਗੀ ਵਿੱਚ ਵਿਰਲਿਆਂ ਨੂੰ ਮੌਕਾ ਇਹੋ ਜਿਹਾ ਪ੍ਰਾਪਤ ਹੁੰਦਾ ਜੀ। ਰਾਜਾ ਬਿਸ਼ਨ ਸਿੰਘ ਨੂੰ ਖੁੱਲ੍ਹੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ।
ਪਹੁੰਚੋ ਚਾਹੇ ਨਿਕਟ ਤੁਰ ਕੇਸ਼ਾ,
ਹੁਣ ਰਾਜਾ ਬਿਸ਼ਨ ਸਿੰਘ ਇਹ ਚਾਹੁੰਦਾ ਵੀ ਮੈਂ ਔਰੰਗਜ਼ੇਬ ਨੂੰ ਜਾ ਕੇ ਜਿੱਤ ਦੀ ਖਬਰ ਦੇ ਦਿਆਂ ਜੀ। ਜਿੱਤ ਦੀ ਖੁਸ਼ੀ ਜਾ ਕੇ ਦੱਸਾਂ ਵੀ ਕਿਸ ਤਰੀਕੇ ਦੇ ਨਾਲ ਉਹ ਰਾਜਾ ਸਾਡੀ ਹੀਣ ਮੰਨ ਗਿਆ ਜੀ। ਗੁਰਮੁਖੋ, ਤੁਸੀਂ ਸੁਣਿਆ ਕਾਮ ਰੂਪ ਦੇਸ਼ ਦਾ ਜਿਹੜਾ ਰਾਜਾ ਸੀ ਉਹ ਕਹਿੰਦਾ ਸੀ ਸਤਿਗੁਰੂ ਸਲਾਹ ਮੈਂ ਬਿਸ਼ਨ ਸਿੰਘ ਨਾਲ ਕਰ ਲੈਂਦਾ, ਪਰ ਮੈਂ ਸਾਰੀ ਉਮਰ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ ਜੀ। ਤੇ ਮਹਾਰਾਜ ਨੇ ਕਿਹਾ ਸੀ ਵੀ ਤੂੰ ਬਿਸ਼ਨ ਸਿੰਘ ਨਾਲ ਸਲਾਹ ਕਰ ਲੈ, ਇਸ ਗੱਲ ਦੇ ਅਸੀਂ ਗਵਾਹ ਆ ਵੀ ਤੂੰ ਸਾਰੀ ਉਮਰ ਔਰੰਗਜ਼ੇਬ ਦੇ ਮੱਥੇ ਨਹੀਂ ਲੱਗੇਗਾ ਜੀ। ਹਾਂਜੀ, ਜਿਹਦੇ ਕਰਕੇ ਉਹ ਸਹਿਮਤ ਹੋ ਗਿਆ ਸੀਗਾ। ਮਹਾਰਾਜ ਨੇ ਕਿਹਾ ਵੀ ਉਹਦੇ ਤੋਂ ਬਾਅਦ ਔਰੰਗਜ਼ੇਬ ਫੌਜਾਂ ਨਹੀਂ ਭੇਜੇਗਾ, ਉਹਨੇ ਇਹੋ ਸਮਝਣਾ ਵੀ ਤੂੰ ਉਹਨਾਂ ਦੇ ਅਧੀਨ ਹੈ। ਹਾਂਜੀ, ਭਾਵ ਬੜੀ ਵੱਡੀ ਜੰਗ ਗੁਰੂ ਸਾਹਿਬ ਨੇ ਰਕਾਈ ਸੀਗੀ ਜੀ। ਇਹ ਸਾਰੀ ਖਬਰ ਹੁਣ ਰਾਜਾ ਬਿਸ਼ਨ ਸਿੰਘ ਆਪਣੇ ਔਰੰਗਜ਼ੇਬ ਨੂੰ ਦੇਣਾ ਚਾਹੁੰਦਾ ਜੀ। ਹਾਂਜੀ,
ਆਏ ਗੁਰੂ ਢਿੱਗ ਗਰੀਬ ਨਿਵਾਈ।
ਤਿੰਨ ਦਿਨਾਂ ਬਾਅਦ ਰਾਜਾ ਬਿਸ਼ਨ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਮਹਾਰਾਜ ਤਖ਼ਤ ਸਾਹਿਬ 'ਤੇ ਬੈਠੇ ਸੀਗੇ। ਰਾਜੇ ਬਿਸ਼ਨ ਸਿੰਘ ਨੇ ਦੋਵੇਂ ਹੱਥ ਜੋੜ ਕੇ ਗਰਦਨ ਝੁਕਾਈ ਸੱਚੇ ਪਾਤਸ਼ਾਹ ਜੀ ਦੇ ਅੱਗੇ। ਹਾਂਜੀ,
ਸਭ ਬਿਰਤੰਤ ਕਹਿ ਲੀਨ ਵਿਦਾਈ,
ਹੱਥ ਜੋੜ ਕੇ ਸਾਰਾ ਬਿਰਤੰਤ ਕਿਹਾ, ਮਹਾਰਾਜ ਬਹੁਤ ਲੰਮੇ ਸਮੇਂ ਤੋਂ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ, ਤੁਹਾਡੀ ਕਿਰਪਾ ਨਾਲ ਮੇਰੀ ਜਾਨ ਵੀ ਬਚ ਗਈ ਹੈ, ਹੁਣ ਆਪ ਕਿਰਪਾ ਕਰੋ, ਇਹ ਖਬਰ ਮੈਂ ਔਰੰਗਜ਼ੇਬ ਨੂੰ ਜਾ ਕੇ ਵੀ ਦੱਸਾਂ ਜੀ, ਕਿਰਪਾ ਕਰੋ ਮੈਨੂੰ ਆਗਿਆ ਦੇ ਦਿਓ ਸੱਚੇ ਪਾਤਸ਼ਾਹ। ਹਾਂਜੀ,
ਆਦਿਕ ਦਰਬ ਕੋ ਧਰ ਕਰ ਆ ਗਏ।
ਰਾਜੇ ਬਿਸ਼ਨ ਸਿੰਘ ਨੇ ਖੁੱਲੀ ਮਾਇਆ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਭੇਟਾ ਕੀਤੀ ਜੀ। ਰਾਜਾ ਬਿਸ਼ਨ ਸਿੰਘ ਤੇ ਭਾਵੇਂ ਸਾਰਾ ਰਾਜ ਭਾਗ ਵੀ ਗੁਰੂ ਸਾਹਿਬ ਅੱਗੇ ਰੱਖਦੇ ਨਾ ਜੀ, ਤੇ ਰਾਜਾ ਬਿਸ਼ਨ ਸਿੰਘ ਤਾਂ ਵੀ ਗੁਰੂ ਸਾਹਿਬ ਦਾ ਅਹਿਸਾਨ ਨਹੀਂ ਚੁਕਾ ਸਕਦਾ ਜੀ। ਜਿਹੜੇ ਗੁਰੂ ਸਾਹਿਬ ਨੇ ਉਹਦੇ ਤੇ ਕਿਰਪਾ ਕੀਤੀ, ਜਾਨ ਬਚੀ ਸੋ ਲੱਖ ਪਾਏ। ਹਾਂਜੀ, ਉਸ ਦੇਸ਼ ਵਿੱਚੋਂ ਜਾਨ ਮਹਾਰਾਜ ਨੇ ਬਚਾ ਦਿੱਤੀ ਜੀ ਉਹਦੀ। ਹਾਂਜੀ,
ਬਿਨਤੀ ਭਣੀ ਪ੍ਰੇਮ ਰਸ ਪਾਗੇ,
ਤੇ ਰਾਜਾ ਬਿਸ਼ਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਮਾਇਆ ਭੇਟਾ ਕਰਕੇ ਬੜੇ ਪਿਆਰ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰ ਰਿਹਾ ਜੀ। ਹਾਂਜੀ,
ਕਿਰਪਾ ਤੁਮਾਰੀ ਤੇ ਜਸ ਪਾਇਓ।
ਹੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈਗਾ, ਤੁਹਾਡੀ ਕਿਰਪਾ ਨਾਲ ਮੈਨੂੰ ਜਸ ਪ੍ਰਾਪਤ ਹੋਇਆ ਜੀ। ਗੁਰਮੁਖੋ, ਆਮ ਮਸ਼ਹੂਰੀ ਹੋਣਾ ਗੱਲ ਵੱਖਰੀ ਹੈ, ਪਰ ਜਸ ਪ੍ਰਾਪਤ ਹੋਣਾ ਗੱਲ ਵੱਖਰੀ ਹੈ ਜੀ। ਹਾਂਜੀ, ਮਸ਼ਹੂਰੀ ਤਾਂ ਮੂਰਖ ਬੰਦੇ ਦੀ ਵੀ ਹੋ ਸਕਦੀ ਹੈ ਜੀ, ਮਸ਼ਹੂਰੀ ਦੀ ਕਾਹਦੀ ਗੱਲ ਹੈ ਜੀ। ਜਿਹੜਾ ਜਸ ਪ੍ਰਾਪਤ ਹੋਣਾ ਨਾ ਜੀ, ਸ਼ੁੱਭ ਜਸ ਪ੍ਰਾਪਤ ਹੋਣਾ, ਇਹ ਰੱਬ ਦੀ ਮਿਹਰ ਹੀ ਹੁੰਦੀ ਹੈ ਜੀ। ਮੰਤਰੀਆਂ ਦੀ ਮਸ਼ਹੂਰੀ ਘੱਟ ਹੁੰਦੀ ਜੀ ਕਿਤੇ ਜੀ, ਮਸ਼ਹੂਰ ਤਾਂ ਬੜੇ ਹੁੰਦੇ ਜੀ, ਪਰ ਤੁਹਾਨੂੰ ਪਤਾ ਵੀ ਲੋਕ ਯਾਦ ਕਰਕੇ ਕਹਿੰਦੇ ਕੀ ਉਹਨਾਂ ਨੂੰ ਜੀ। ਹਾਂਜੀ, ਸ਼ੁੱਭ ਜਸ ਹੋਣਾ, ਚੰਗੀ ਇੱਜ਼ਤ ਹੋਣੀ ਜੀ, ਇਹ ਵੀ ਗੁਰੂ ਸਾਹਿਬ ਦੀ ਕਿਰਪਾ ਜੀ। ਰਾਜਾ ਬਿਸ਼ਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰ ਰਿਹਾ, ਮਹਾਰਾਜ ਆਪ ਜੀ ਦੀ ਕਿਰਪਾ ਨਾਲ ਮੇਰਾ ਸ਼ੁੱਭ ਜਸ ਹੋ ਰਿਹਾ। ਹਾਂਜੀ,
ਸੁੱਖ ਸਮੇਤ ਮੈਂ ਸਰ ਕਰ ਆਇਓ।
ਮਹਾਰਾਜ ਬੜੇ ਸੁੱਖਾਂ ਦੇ ਨਾਲ ਬਿਨਾਂ ਕਿਸੇ ਨੁਕਸਾਨ ਦੇ ਅਸੀਂ ਮਹਾਰਾਜ ਉਸ ਅਸਾਮ ਦੇਸ਼ ਤੋਂ ਜਿੱਤ ਪ੍ਰਾਪਤ ਕਰ ਲਈ ਹੈ ਜੀ। ਹਾਂਜੀ,
ਆਪ ਤੁਰ ਕੇਸ਼ਰ ਨਿਕਟ ਸਿਧਾਉਂ।
ਹੁਣ ਸੱਚੇ ਪਾਤਸ਼ਾਹ ਇਹ ਖਬਰ ਮੈਂ ਔਰੰਗਜ਼ੇਬ ਨੂੰ ਜਾ ਕੇ ਦੇਣਾ ਚਾਹੁੰਦਾ ਹਾਂ। ਹਾਂਜੀ,
ਮਿਲ ਕਰ ਪੁੰਨ ਆਪਣੇ ਘਰ ਜਾਊਂ,
ਤੇ ਉਹਦੇ ਤੋਂ ਬਾਅਦ ਔਰੰਗਜ਼ੇਬ ਨੂੰ ਦੱਸ ਕੇ ਫਿਰ ਮੈਂ ਆਪਣੀ ਮਾਂ ਦੇ ਵੀ ਜਾ ਕੇ ਦਰਸ਼ਨ ਕਰਨੇ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਰਾਜੇ ਬਿਸ਼ਨ ਸਿੰਘ ਦੀ ਜਿਹੜੀ ਮਾਂ ਸੀ ਬੜੀ ਸੁਮਤ ਵਾਲੀ ਸੀਗੀ ਜੀ, ਉਹਨੇ ਰਾਜੇ ਬਿਸ਼ਨ ਸਿੰਘ ਨੂੰ ਬਹੁਤ ਪ੍ਰੇਰਿਆ ਸੀ ਵੀ ਆਪਣੀ ਜਾਨ ਗੁਰੂ ਘਰ ਤੋਂ ਸਿਵਾ ਹੋਰ ਕੋਈ ਬਚਾ ਨਹੀਂ ਸਕਦਾ ਜੀ। ਤੁਸੀਂ ਸਾਰੀ ਕਥਾ ਸੁਣੀ ਹੈ ਜੀ ਬੜੇ ਪਿਆਰ ਨਾਲ। ਮਹਾਰਾਜ ਔਰੰਗਜ਼ੇਬ ਨੂੰ ਸਾਰੀ ਖਬਰ ਸੁਣਾ ਕੇ ਮੈਂ ਫਿਰ ਘਰ ਜਾਣਾ ਚਾਹੁੰਦਾ। ਹਾਂਜੀ,
ਚਿਰੰਕਾਲ ਬੀਤਾ ਤੁਮ ਜਾਣੋ।
ਮੇਰੇ ਬੜੇ ਵੱਡੇ ਭਾਗ ਸੱਚੇ ਪਾਤਸ਼ਾਹ, ਬਹੁਤ ਲੰਮਾ ਸਮਾਂ ਆਪ ਜੀ ਦੇ ਖੁੱਲੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ ਜੀ, ਬਹੁਤ ਲੰਮਾ ਸਮਾਂ। ਹਾਂਜੀ,
ਸੁਣ ਸਤਿਗੁਰ ਤਬ ਹੁਕਮ ਬਖਾਨੋ।
ਹੁਣ ਬੜੇ ਤੱਤ ਦੀਆਂ ਗੱਲਾਂ ਆ ਰਹੀਆਂ ਜੀ, ਬੜੇ ਧਿਆਨ ਨਾਲ ਸੁਣਦੀਆਂ। ਹੱਥ ਜੋੜੋ, ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਿਸ਼ਨ ਸਿੰਘ ਚਲੇ ਤੇ ਜਾ, ਪਰ ਸਾਡੀਆਂ ਕੁਝ ਗੱਲਾਂ ਚੇਤੇ ਵਿੱਚ ਰੱਖ ਲਈ। ਕਹਿਣ ਲੱਗੇ ਗੁਰਮੁਖੋ, ਜਿਹੜੇ ਬਚਨ ਸਤਿਗੁਰੂ ਬਿਸ਼ਨ ਸਿੰਘ ਨੂੰ ਕਹਿਣ ਲੱਗੇ ਨੇ, ਉਹ ਇਕੱਲੇ ਬਿਸ਼ਨ ਸਿੰਘ ਨੇ ਚੇਤੇ ਵਿੱਚ ਨਹੀਂ ਰੱਖਣੇ, ਅਸਾਂ ਵੀ ਚੇਤੇ ਵਿੱਚ ਰੱਖਣੇ ਜੀ। ਉਹ ਬਚਨ ਸੁਣੋ ਬੜੇ ਧਿਆਨ ਨਾਲ।
ਹਾਂਜੀ, ਗਮ ਨਾ ਹੋ ਜਾਹੋ ਦੇਸ਼ ਨਿਜ ਫੇਰ।
ਮਹਾਰਾਜ ਕਹਿੰਦੇ ਜਾਓ ਭਾਈ ਆਪਣੇ ਦੇਸ਼ ਵਿੱਚ ਜਾਓ, ਆਨੰਦ ਮੰਗਲ ਕਰੋ। ਹਾਂਜੀ,
ਸਿਮਰਹੋ ਸਤ ਨਾਮ ਸੁਖ ਹੇਰ।
ਪਰ ਕਹਿਣ ਲੱਗੇ ਇੱਕ ਗੱਲ ਦਾ ਚੇਤਾ ਰੱਖੀ ਬਿਸ਼ਨ ਸਿੰਘ, ਜੇ ਤੇ ਤੂੰ ਵਾਹਿਗੁਰੂ ਦਾ ਜਾਪ ਕਰਦਾ ਰਹੇਗਾ, ਭਾਵ ਭਜਨ ਕਰਦਾ ਰਹੇਗਾ, ਤੇ ਤੇਰੀ ਜ਼ਿੰਦਗੀ ਵਿੱਚ ਆਉਣ ਵਾਲੇ ਸਮੇਂ ਵਿੱਚ ਸੁੱਖ ਬਣਿਆ ਰਹੇਗਾ ਜੀ। ਇਹ ਗੱਲ ਬੜੀ ਜ਼ਰੂਰੀ ਹੈ ਜੀ। ਬੰਦਾ ਸੁਣ ਕੇ ਅਣ ਸੁਣੀ ਜੀ ਕਰ ਦਿੰਦਾ, ਅਤੇ ਕਹਿ ਕੇ ਅਣਕਹੀ ਜੀ ਕਹੀ ਕਰ ਦਿੰਦਾ ਜੀ ਗੱਲ ਜੀ। ਮਹਾਰਾਜ ਕਹਿੰਦੇ ਜ਼ਿੰਦਗੀ ਵਿੱਚ ਸਾਰੇ ਸੁੱਖ ਬਣੇ ਰਹਿਣਗੇ ਬਿਸ਼ਨ ਸਿੰਘ, ਬਸ ਆਪਣੇ ਦੇਸ਼ ਵਿੱਚ ਜਾ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਨਹੀਂ ਤੂੰ ਬੰਦ ਕਰਨਾ ਜੀ, ਨਾਮ ਜਪੀ ਜਾਣਾ। ਕਹਿਣ ਲੱਗੇ ਹਾਂਜੀ,
ਬਿਘਨ ਪਰੇ ਸਤਿਗੁਰੂ ਆਰਾਧ ਹੋ।
ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਕੇ ਬਿਸ਼ਨ ਸਿੰਘ ਨੂੰ ਤੋਰ ਰਹੇ, ਬਿਸ਼ਨ ਸਿੰਘ ਜਦੋਂ ਕਿਤੇ ਰਾਜ ਭਾਗ ਵਿੱਚ ਕੋਈ ਮੁਸ਼ਕਲ ਆ ਜਾਵੇ, ਕੋਈ ਬਹੁਤ ਵੱਡੀ ਰੁਕਾਵਟ ਆ ਜਾਏ, ਆਪਣੇ ਰਾਜ ਭਾਗ ਵਿੱਚ ਬੈਠਿਆਂ ਹੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰੀ। ਕਹਿਣ ਲੱਗੇ ਹਾਂਜੀ, ਆਪਣੇ ਰਾਜ ਭਾਗ ਵਿੱਚ ਬੈਠਾ ਨਾ, ਆਪਣੇ ਇਲਾਕੇ ਵਿੱਚ ਬੈਠਾ ਹੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰੀ। ਹਾਂਜੀ,
ਅਣਕ ਵਿਧਨ ਕੀ ਵਾਧਾ ਬੰਦ
ਹੋ। ਵਾਹਿਗੁਰੂ, ਵੇਖ ਲਓ ਗੁਰੂ ਤੇਗ ਬਹਾਦਰ ਸਾਹਿਬ ਪੂਰੀ ਪੂਰੀ ਉਹਦੀ ਸ਼ਰਧਾ ਬਣਾ ਕੇ ਭੇਜ ਰਹੇ ਨੇ। ਮਹਾਰਾਜ ਕਹਿੰਦੇ ਆਪਣੇ ਇਲਾਕੇ ਵਿੱਚ ਜਾ ਕੇ ਨਾਮ ਜਪੀ, ਜਦੋਂ ਕਿਤੇ ਮੁਸੀਬਤ ਆਵੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਅਰਦਾਸ ਕਰੀ, ਜਿੱਥੇ ਮਰਜ਼ੀ ਤੂੰ ਬੈਠਾ ਹੋਵੇਂ, ਜਦੋਂ ਤੂੰ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰ ਕੇ ਕਰੇਗਾ ਅਰਦਾਸ, ਸਤਿਗੁਰੂ ਮਿਹਰ ਕਰਨਗੇ, ਤੇਰੀਆਂ ਸਾਰੀਆਂ ਮੁਸ਼ਕਲਾਂ ਤਤਕਾਲ ਹੀ ਹੱਲ ਹੋ ਜਾਣਗੀਆਂ ਜੀ। ਹੁਣ ਇੱਕ ਗੱਲ ਚੇਤਾ ਰੱਖਣੀ, ਰਾਜ ਭਾਗ ਦੇ ਕੰਮ ਕਰਦਿਆਂ ਬੰਦੇ ਨੂੰ ਕਈ ਮੁਸ਼ਕਲਾਂ ਆਉਂਦੀਆਂ ਜੀ। ਇਹੋ ਜਿਹੀ ਗੱਲ ਨਹੀਂ ਹੈਗੀ ਰਾਜ ਭਾਗ ਚਲਾਉਣੇ ਸੌਖੇ ਨਹੀਂ ਹੁੰਦੇ ਜੀ, ਰਾਜ ਭਾਗ ਚਲਾਉਣੇ ਬੜੇ ਔਖੇ ਹੁੰਦੇ ਜੀ। ਹਾਂਜੀ, 100 ਮੁਸ਼ਕਲਾਂ ਹੁੰਦੀਆਂ ਜੀ, ਅਤੇ ਮਹਾਰਾਜ ਨੇ ਸੌਖਾ ਜਿਹਾ ਤਰੀਕਾ ਦੱਸ ਦਿੱਤਾ ਜੀ ਕਿ ਬਿਸ਼ਨ ਸਿੰਘ ਜਦੋਂ ਤੈਨੂੰ ਮੁਸ਼ਕਲ ਆਵੇ ਤੂੰ ਗੁਰੂ ਸਾਹਿਬ ਦਾ ਧਿਆਨ ਧਰ ਲਈ ਅਤੇ ਤੇਰੀ ਮੁਸ਼ਕਲ ਉਸੇ ਸਮੇਂ ਹੱਲ ਹੋ ਜਾਏਗੀ ਜੀ। ਸੰਗਤਾਂ ਤੁਸੀਂ ਬੈਠੇ ਹੋ, ਅੱਜ ਸਵੇਰੇ ਵੀ ਇਹੋ ਵਿਚਾਰ ਹੋਈ ਨਾ ਵੀ ਜਾਂ ਕੋ ਮੁਸ਼ਕਲ ਅੱਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਗ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲਗੈ ਨਾ ਤੱਤੀ ਵਾਓ। ਹਾਂਜੀ, ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਚੇਤਾ ਕਰੀ, ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਬਾਣੀ ਚ ਕਿਰਪਾ ਕਰਦੇ, ਜਹ ਮੁਸ਼ਕਲ ਹੋਵੈ ਅਤ ਭਾਰੀ। ਬੜੀ ਭਾਰੀ ਮੁਸ਼ਕਲ ਆ ਬਣੇ ਜੀ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿੰਨ ਮਾਹੇ ਉਧਾਰੀ। ਵਾਹਿਗੁਰੂ ਜੀ ਦਾ ਨਾਮ ਜਪ ਕੇ ਖਿੰਨ ਚ ਦੂਰ ਹੁੰਦੀ ਜੀ, ਖਿੰਨ ਵਿੱਚ ਜੀ, ਬਸ ਭਰੋਸਾ ਹੋਣਾ ਚਾਹੀਦਾ ਬੰਦੇ ਨੂੰ ਜੀ। ਨਾਮ ਜਪਣ ਵਾਲੇ ਦੀ ਖਿੰਨ ਚ ਦੂਰ ਹੋ ਜਾਂਦੀ ਹੈ, ਪਰ ਹੋਵੇ ਨਾਮ ਜਪਣ ਵਾਲਾ ਜੀ। ਮਹਾਰਾਜ ਕਹਿੰਦੇ ਬਿਸ਼ਨ ਸਿੰਘ ਤੈਨੂੰ ਕੋਈ ਵੀ ਮੁਸ਼ਕਲ ਆਵੇ ਗੁਰੂ ਨਾਨਕ ਸਾਹਿਬ ਨੂੰ ਚੇਤਾ ਕਰੀ। ਕਹਿਣ ਲੱਗੇ ਹਾਂਜੀ,
ਸੁਣਤ ਸਿੱਖ ਕੋ ਬੰਧਨ ਠਾਨੀ।
ਤੇ ਜਦੋਂ ਬਿਸ਼ਨ ਸਿੰਘ ਨੇ ਸੁਣੀ ਸਿੱਖਿਆ, ਬਿਸ਼ਨ ਸਿੰਘ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕਿਆ ਜੀ। ਆਪਾਂ ਵੀ ਟੇਕੀ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਇਹ ਗੱਲ ਜ਼ਰੂਰੀ ਹੈ, ਜਦੋਂ ਸਿੱਖਿਆ ਸੁਣਨੀ ਹੈ ਨਾ ਜੀ, ਤੇ ਠਾ ਦਿੱਤੇ ਐਕਤਾ ਕਰਕੇ ਨਹੀਂ ਜਾਣਾ ਜੀ, ਸਿੱਖਿਆ ਸੁਣ ਕੇ ਹੱਥ ਜੋੜ ਕੇ ਸਿਰ ਨਵਾਈਦਾ ਜੀ ਸਦਾ ਜੀ। ਕਿਉਂ? ਹੁਕਮਨਾਮਾ ਸਾਹਿਬ ਜੀ ਦੀ ਸਮਾਪਤੀ ਤੇ ਸਾਰੀ ਸੰਗਤ ਸਿਰ ਚੁਕਾਉਂਦੀ ਹੈ, ਇਹਦਾ ਕਾਰਨ ਇਹੋ ਹੀ ਹੈ ਜੀ। ਸਿੱਖਿਆ ਸੁਣ ਕੇ ਇਸ ਤਰ੍ਹਾਂ ਹੱਥ ਜੋੜ ਕੇ ਸਿਰ ਝੁਕਾਉਣਾ ਅਤੇ ਇਹਦਾ ਅੰਤਰੀਬ ਭਾਵ ਲੈਣਾ। ਭਾਈ ਵੀਰ ਸਿੰਘ ਜੀ ਲਿਖਦੇ, ਉਹ ਕਹਿੰਦੇ ਸਿੱਖਾ ਜਦੋਂ ਹੁਕਮਨਾਮਾ ਸਾਹਿਬ ਤੂੰ ਸੁਣਦਾ ਨਾ, ਹੁਕਮਨਾਮਾ ਸਾਹਿਬ ਵਿੱਚ ਉਪਦੇਸ਼ ਹੋਵੇ, ਹੱਥ ਜੋੜ ਕੇ ਸਿਰ ਝੁਕਾਉਣਾ ਹੈ। ਇਹਦਾ ਭਾਵ ਪਤਾ ਕੀ ਹੈ? ਹੱਥ ਜੋੜ ਕੇ ਸਿਰ ਇਸ ਕਰਕੇ ਝੁਕਾਉਣਾ, ਸਤਿਗੁਰੂ ਕੋਲੋਂ ਇਹ ਦਾਤ ਮੰਗਣੀ, ਸਤਿਗੁਰੂ
ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ, ਹੁਣ ਕਿਰਪਾ ਕਰਕੇ ਇਹਦੀ ਕਮਾਈ ਵੀ ਕਰਵਾ ਲਿਓ। ਇੰਨੀ ਕੁ ਗੱਲ ਦਾ ਚੇਤਾ ਰੱਖਣਾ। ਅੱਜ ਜਦੋਂ ਹੁਕਮਨਾਮਾ ਸਾਹਿਬ ਸੁਣਦੇ ਹਾਂ ਅਤੇ ਸਮਾਪਤੀ 'ਤੇ ਸਾਰੀ ਸੰਗਤ ਐਂ ਕਰਦੀ ਹੈ ਜੀ, ਇਹ ਇੱਕ ਸੂਖਮ ਅਰਦਾਸ ਹੈ ਵੀ ਮਹਾਰਾਜ ਹੁਣ ਕਿਰਪਾ ਕਰਿਓ ਇਹ ਹੁਕਮਨਾਮਾ ਕਮਾ ਵੀ ਸਕੀਏ ਜੀ, ਹੁਕਮਨਾਮੇ ਅਨੁਸਾਰ ਚੱਲ ਵੀ ਸਕੀਏ ਜੀ। ਰਾਜੇ ਬਿਸ਼ਨ ਸਿੰਘ ਨੂੰ ਜਦੋਂ ਸਤਿਗੁਰੂ ਨੇ ਆਖਿਆ ਨਾ, ਤੇ ਰਾਜੇ ਬਿਸ਼ਨ ਸਿੰਘ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਝੁਕਾਇਆ।
ਵਿਛੁਰਨਾ ਸਕ ਹੈ ਪ੍ਰੀਤ ਮਹਾਨੀ,
ਵਿਛੜਨ ਨੂੰ ਜੀਤ ਨਹੀਂ ਕਰਦਾ ਜੀ। ਪਰ ਉਧਰ ਔਰੰਗਜ਼ੇਬ ਜੀ ਬੈਠਾ ਜੀ, ਹਾਂਜੀ, ਵਿਛੜਨ ਨੂੰ ਜੀ ਨਹੀਂ ਕਰਦਾ, ਪਰ ਜ਼ਿੰਮੇਵਾਰੀ ਦੇ ਕਾਰਜ ਕਰਕੇ ਬਿਸ਼ਨ ਸਿੰਘ ਨੂੰ ਉੱਥੋਂ ਜਾਣਾ ਪੈਣਾ ਜੀ। ਹਾਂਜੀ,
ਲੈ ਆਗਿਆ ਕੋ ਆਇਓ ਦੇਰੇ,
ਆਗਿਆ ਲੈ ਕੇ, ਖੁਸ਼ੀ ਲੈ ਕੇ, ਸਰੋਪਾ ਲੈ ਕੇ ਰਾਜਾ ਬਿਸ਼ਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਆਪਣੇ ਡੇਰੇ ਵਿੱਚ ਆਇਆ ਜੀ। ਵੈਸੇ ਸਰੋਪਾ ਤਾਂ ਪਹਿਲੇ ਦਿਨ ਹੀ ਗੁਰੂ ਸਾਹਿਬ ਨੇ ਇਹਨੂੰ ਦੇ ਦਿੱਤਾ ਸੀਗਾ ਜੀ। ਜਦੋਂ ਬਿਸ਼ਨ ਸਿੰਘ ਆ ਕੇ ਰੋਇਆ ਨਾ ਵੀ ਮਹਾਰਾਜ ਕਿਰਪਾ ਕਰੋ ਮੈਂ ਮਰ ਮੁੱਕ ਜਾਵਾਂਗਾ, ਸਤਿਗੁਰੂ ਨੇ ਉਸੇ ਦਿਨ ਸਰੋਪਾ ਦੇ ਕੇ ਆਖਿਆ ਸੀ ਜਿੱਤ ਤੇਰੀ ਹੋਏਗੀ ਜੀ, ਤੇ ਬਚਨ ਗੁਰੂ ਜੀ ਦੇ ਪੂਰੇ 'ਚ ਜਿੱਤ ਕਰਾਈ ਸੱਚੇ ਪਾਤਸ਼ਾਹ ਨੇ ਇਹਦੀ ਜੀ। ਬਿਸ਼ਨ ਸਿੰਘ ਹੁਣ ਸਰੋਪਾ ਲੈ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈ ਕੇ ਆਪਣੇ ਹੁਣ ਡੇਰੇ ਵਿੱਚ ਆਇਆ ਜੀ। ਹਾਂਜੀ,
ਲਸ਼ਕਰ ਤਿਆਰੀ ਕਰਤ ਸਵੇਰੇ,
ਫੌਜ ਨੂੰ ਤਿਆਰ ਕੀਤਾ ਭਾਈ, ਫੌਜ ਨੂੰ ਆਖਿਆ ਕੱਲ ਸਵੇਰੇ ਆਪਾਂ ਹੁਣ ਇੱਥੋਂ ਪਟਨੇ ਤੋਂ ਜਾਣਾ ਹੈ। ਹਾਂਜੀ,
ਕਰਿਓ ਕੂਚ ਦਿੱਲੀ ਦਿਸ਼ ਗਇਓ,
ਰਾਜਾ ਬਿਸ਼ਨ ਸਿੰਘ ਕੂਚ ਕਰਕੇ ਫਿਰ ਦਿੱਲੀ ਵਾਲੇ ਰਸਤੇ ਤੇ ਪੈ ਗਿਆ ਜੀ। ਹਾਂਜੀ,
ਮਿਲਿਓ ਸ਼ਾਹੂ ਘਰ ਪੁੰਨ ਪਠ ਦਇਓ,
ਤੇ ਬਾਦਸ਼ਾਹ ਨੂੰ ਮਿਲਿਆ ਜੀ ਔਰੰਗਜ਼ੇਬ ਨੂੰ। ਔਰੰਗਜ਼ੇਬ ਨੂੰ ਉਹਨੇ ਦੱਸਿਆ ਵੀ ਉਹ ਜਿਹੜਾ ਉੱਥੋਂ ਦਾ ਰਾਜਾ ਉਹ ਆਪਣੇ ਅਨੁਸਾਰ ਹੋ ਗਿਆ ਜੀ, ਹੁਣ ਇੱਥੇ ਗੁਰੂ ਸਾਹਿਬ ਦੀ ਇੱਕ ਕਿਰਪਾ ਵਰਤਨ ਲੱਗੀ। ਗੱਜ ਕੇ ਆਖੋ
ਵਾਹਿਗੁਰੂ,
ਫਿਰ ਆਖੋ। ਆਸਾਮ ਦੇ ਰਾਜੇ ਨੇ ਕਿਹਾ ਸੀ ਸਤਿਗੁਰੂ ਅਧੀਨ ਹੋ ਜਾਂਦਾ, ਸਹਿਮਤੀ ਪ੍ਰਗਟਾ ਦਿੰਦਾ, ਪਰ ਕਿਰਪਾ ਕਰਿਓ ਮਹਾਰਾਜ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ ਜੀ। ਮਹਾਰਾਜ ਨੇ ਕਿਹਾ ਸੀ ਤੂੰ ਹਾਂ ਕਰ ਦੇ, ਤੈਨੂੰ ਵਿਸ਼ਵਾਸ ਅਸੀਂ ਦਿਵਾਉਂਦੇ ਹਾਂ, ਤੈਨੂੰ ਸਾਰੀ ਉਮਰ ਔਰੰਗਜ਼ੇਬ ਦੇ ਮੱਥੇ ਲੱਗਣਾ ਹੀ ਨਹੀਂ ਪਏਗਾ ਜੀ। ਜਦੋਂ ਬਿਸ਼ਨ ਸਿੰਘ ਨੇ ਜਾ ਕੇ ਔਰੰਗਜ਼ੇਬ ਨੂੰ ਦੱਸਿਆ ਨਾ ਵੀ ਉਹ ਕਾਮਰੂਪ ਦੇਸ਼ ਦਾ ਰਾਜਾ ਆਪਣੇ ਅਧੀਨ ਹੋ ਗਿਆ, ਔਰੰਗਜ਼ੇਬ ਬਹੁਤ ਖੁਸ਼ ਹੋ ਗਿਆ ਜੀ। ਉਸ ਦਿਨ ਤੋਂ ਬਾਅਦ ਔਰੰਗਜ਼ੇਬ ਦਾ ਧਿਆਨ ਹੀ ਉਸ ਦੇਸ਼ ਵਿੱਚ ਨਹੀਂ ਗਿਆ ਜੀ। ਮਹਾਰਾਜ ਨੇ ਐਸੀ ਕਲਾ ਵਰਤਾਤੀ, ਗੱਜ ਕੇ ਆਖੋ। ਉਹ ਮਹਾਰਾਜ ਦੀ ਤਾਕਤ ਪਿੱਛੇ ਵਰਤ ਰਹੀ ਹੈ। ਗੁਰਮੁਖੋ, ਜਿੰਨਾ ਚਿਰ ਤੱਕ ਪਿੱਛੋਂ ਕੋਈ ਤਾਕਤ ਨਾ ਵਰਤ ਰਹੀ ਹੋਏ ਉਹਨਾਂ ਚਿਰ ਤੱਕ ਕਾਰਜ ਦੀ ਸਫਲਤਾ ਹੀ ਨਹੀਂ ਹੁੰਦੀ ਜੀ। ਸਤਿਗੁਰੂ ਜੀ ਦੀ ਮਿਹਰ ਵਰਤੇਗੀ ਤੇ ਗੱਲ ਬਣੇਗੀ ਜੀ। ਔਰੰਗਜ਼ੇਬ ਨੇ ਉਸ ਦੇਸ਼ ਵਿੱਚ ਜਾਣ ਦਾ ਕਦੀ ਫੁਰਨਾ ਹੀ ਨਹੀਂ ਬਣਾਇਆ ਜੀ। ਹਾਂਜੀ, ਉਹ ਆਸਾਮ ਦਾ ਰਾਜਾ ਵੀ ਸੱਚਾ ਰਹਿ ਗਿਆ, ਬਿਸ਼ਨ ਸਿੰਘ ਵੀ ਬਚ ਗਿਆ, ਔਰੰਗਜ਼ੇਬ ਦਾ ਸੁਪਨਾ ਵੀ ਪੂਰਾ ਹੋ ਗਿਆ। ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਮਹਾਰਾਜ ਨੇ ਸਾਰਿਆਂ ਦਾ ਹੀ ਭਲਾ ਕਰ ਦਿੱਤਾ ਜੀ। ਹਾਂਜੀ, ਔਰੰਗਜ਼ੇਬ ਦਾ ਧਿਆਨ ਉੱਧਰ ਨਹੀਂ ਗਿਆ, ਇਹ ਸੀ ਵੀ ਆਸਾਮ ਸਾਡੇ ਅਧੀਨ ਹੋ ਜੇ। ਹਾਂਜੀ, ਬਿਸ਼ਨ ਸਿੰਘ ਦੀ ਜਾਨ ਬਚ ਗਈ ਅਤੇ ਆਸਾਮ ਦਾ ਰਾਜਾ ਚੁੱਪ ਕਰਕੇ ਆਪਣਾ ਰਾਜ ਕਰਦਾ ਰਿਹਾ ਜੀ। ਤਿੰਨੇ ਥਾਵਾਂ ਤੋਂ ਗੁਰੂ ਸਾਹਿਬ ਨੇ ਪਾਸੇ ਪੂਰੇ ਰੱਖੇ ਜੀ। ਹਾਂਜੀ,
ਸ੍ਰੀ ਗੁਰੂ ਤੇਗ ਬਹਾਦਰ ਤਬੈ,
ਹਾਂਜੀ,
ਉਪਦੇਸ਼ਤ ਸੰਗਤ ਸਿੱਖ ਸਭੈ।
ਹੁਣ ਖਾਸ ਗੱਲ ਗੁਰਮੁਖੋ ਧਿਆਨ ਵਿੱਚ ਰੱਖਣੀ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਰਾ ਹੀ ਸਰੀਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਭਰਪੂਰ ਹੈ ਜੀ। ਸੰਗਤ ਆਉਂਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇਤਰ ਕਰ ਬੰਦ ਕਰਕੇ ਬੈਠੇ ਰਹਿੰਦੇ ਜੀ, ਅਤੇ ਕਦੀ ਕਦੀ ਫਿਰ ਜਦੋਂ ਬਹੁਤ ਭਾਵਨਾ ਨਾਲ ਸਿੱਖ ਮਹਾਰਾਜ ਨੂੰ ਬੇਨਤੀ ਕਰਦੇ ਨਾ ਜੀ, ਅਤੇ ਸਤਿਗੁਰੂ ਕਿਰਪਾ ਕਰਕੇ ਦਇਆ ਕਰਕੇ ਸੰਗਤ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਨੇ ਜੀ। ਹਾਂਜੀ,
ਨਾਨਾ ਕਰ ਹੈ ਕਾਮਨਾ ਪੂਰੀ, ਸਿੱਖੀ ਵਿਸਤਾਰੀ ਗੁਣ ਰੂਰੀ।
ਸੱਚੇ ਪਾਤਸ਼ਾਹ ਮਹਾਰਾਜ ਅਨੇਕ ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰ ਰਹੇ ਨੇ। ਗੁਰੂ ਕੇ ਸਿੱਖ ਮਹਾਰਾਜ ਦੇ ਦਰਸ਼ਨ ਕਰ ਕਰਕੇ ਖੁਸ਼ ਹੋ ਰਹੇ ਨੇ। ਹਾਂਜੀ,
ਸੁਤ ਕੋ ਦੇਖਤ ਅਧਿਕ ਆਨੰਦ ਹੈ।
ਹਾਂਜੀ,
ਜਾਨ ਹੈ ਇਹ ਜਰ ਤੁਰਕ ਨਿਕੰਦ ਹੈ।
ਇਹ ਇੱਥੋਂ ਗੱਲ ਬੜੇ ਧਿਆਨ ਨਾਲ ਸੁਣਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਸਵੇਂ ਪਾਤਸ਼ਾਹ ਖੇਡਦੇ ਵੀ ਨੇ, ਮਹਾਰਾਜ ਛੱਕਦੇ ਵੀ ਨੇ, ਮਹਾਰਾਜ ਬਸਤਰ ਵੀ ਪਹਿਨਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦਸਵੇਂ ਪਾਤਸ਼ਾਹ ਦੀ ਇੱਕ ਇੱਕ ਗੱਲ ਬੜੇ ਧਿਆਨ ਨਾਲ ਨੋਟ ਕਰ ਰਹੇ ਨੇ ਜੀ, ਬੜੇ ਧਿਆਨ ਨਾਲ ਨੋਟ ਕਰ ਰਹੇ ਨੇ। ਜਿਹੜੇ ਸਿਆਣੇ ਬੰਦੇ ਨਾ ਜੀ, ਸਿਆਣੇ ਤੁਸੀਂ ਉਹਨਾਂ ਦਾ ਹਿਸਾਬ ਲਾਇਓ, ਬੱਚਿਆਂ ਦਾ ਬਚਪਨ ਵੇਖ ਕੇ ਉਹਨਾਂ ਦੇ ਵੱਡੇ ਹੋਣ ਦਾ ਅੰਦਾਜ਼ਾ ਲਾ ਲੈਂਦੇ ਜੀ ਉਹ ਜੀ, ਵੀ ਵੱਡੇ ਹੋ ਕੇ ਇਹਨਾਂ ਦਾ ਕੈਸਾ ਸੁਭਾਅ ਬਣੇਗਾ ਜੀ। ਹਾਂਜੀ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਾਣੀ ਜਾਣ ਸੱਚੇ ਪਾਤਸ਼ਾਹ। ਮਹਾਰਾਜ ਹਰ ਰੋਜ਼ ਗੁਰੂ ਗੋਬਿੰਦ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖਦੇ ਨੇ ਅਤੇ ਮਹਾਰਾਜ ਮਨ ਵਿੱਚ ਵਿਚਾਰ ਕਰਦੇ ਨੇ ਵੀ ਇਹਨਾਂ ਨੇ ਜਗਤ ਵਿੱਚ ਤੁਰਕਾਂ ਦੀਆਂ ਜੜ੍ਹਾਂ ਪੁੱਟਣੀਆਂ ਨੇ। ਹਾਂਜੀ,
ਮਨ ਸੁਨੇਹ ਕੇ ਸਨੇ ਵਡੇਰੇ,
ਹਾਂਜੀ,
ਕਰ ਹੈ ਬਿਠਾਵਨ ਆਪਣੇ ਨੇਰੇ।
ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਸਵੇਂ ਪਾਤਸ਼ਾਹ ਨੂੰ ਛੋਟੀ ਜਿਹੀ ਉਮਰ ਵਿੱਚ ਆਪਣੇ ਕੋਲ ਗੱਦੀ ਉੱਤੇ ਬਿਠਾਉਂਦੇ ਨੇ ਜੀ, ਭਾਵ ਆਸਣ 'ਤੇ ਬਿਠਾਉਂਦੇ ਜਿੱਥੇ ਕੋਈ ਨਹੀਂ ਬੈਠ ਸਕਦਾ ਜੀ। ਸਤਿਗੁਰੂ ਜੀ ਤੋਂ ਸਿਵਾ ਦੂਜਾ ਕੋਈ ਨਹੀਂ ਬੈਠ ਸਕਦਾ, ਪਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਲਾਗੇ ਬਿਠਾਉਂਦੇ ਜੀ ਉਹਨਾਂ ਨੂੰ। ਹਾਂਜੀ,
ਲੀਲਾ ਜਥਾ ਜੰਗ ਕੀ ਠਾਨੈ,
ਹਾਂਜੀ,
ਰਚ ਹੈ ਭਵਿਖਤ ਮਹਿ ਤਿਮ ਜਾਣੈ,
ਰਚ ਕੇ ਅੱਖੋ ਵਾਹਿਗੁਰੂ। ਇੱਕ ਦਿਨ ਮਾਤਾ ਨਾਨਕੀ ਜੀ ਨਾ ਮਹਾਰਾਜ ਦੇ ਕੋਲ ਬੈਠੇ ਜੀ। ਮਹਾਰਾਜ ਮਾਤਾ ਨਾਨਕੀ ਜੀ ਨੂੰ ਕਹਿਣ ਲੱਗੇ, ਨਾਨਕੀ ਜੀ, ਵਾਹਿਗੁਰੂ ਆਪਣੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਤੁਹਾਡਾ ਪੋਤਰਾ ਬਹੁਤਾ ਵੱਡਾ ਸੂਰਬੀਰ ਹੈ। ਕਹਿਣ ਲੱਗੇ, ਬਹੁਤਾ ਵੱਡਾ ਸੂਰਬੀਰ ਹੈ। ਲੀਲਾ ਜਥਾ ਜੰਗ ਕੀ ਠਾਨੈ, ਰਚਹੇ ਭਵਿਖਤ ਮਹਿ ਤਿਮ ਜਾਣੈ। ਮਹਾਰਾਜ ਜਾਣੀ ਜਾਣ ਸਾਰੀ ਗੱਲ ਮਾਤਾ ਨਾਨਕੀ ਜੀ ਨੂੰ ਦੱਸਦੇ ਵੀ ਇਹਨਾਂ ਫਲਾਣੀ ਥਾਂ 'ਤੇ ਜੰਗ ਲੜਨੀ ਹੈ, ਇਹਨਾਂ ਉਸ ਥਾਂ 'ਤੇ ਜਾ ਕੇ ਜੰਗ ਲੜਨੀ ਹੈ। ਮਾਤਾ ਨਾਨਕੀ ਜੀ ਨੂੰ ਆਉਣ ਵਾਲਾ ਸਾਰਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਹੀ ਦੱਸੀ ਜਾਂਦੇ ਜੀ ਸਾਰੀ ਗੱਲ ਜੀ। ਹਾਂਜੀ,
ਬ੍ਰਹਮ ਗਿਆਨ ਤੇ ਉਤਪਤ ਹੋਵਾ,
ਮਾਤਾ ਜੀ ਸਾਡਾ ਇਹ ਪੁੱਤਰ ਬ੍ਰਹਮ ਗਿਆਨ ਤੋਂ ਉਤਪਤ ਹੋਇਆ ਹੈ। ਹਾਂਜੀ,
ਮਨੋ ਵੀਰ ਰਸ ਲਗ ਤਨ ਜੋਵਾ,
ਮਾਨੋ ਆ ਛੋਟਾ ਜਿਹੜਾ ਸਰੀਰ ਹੈ ਨਾ, ਇਹ ਪਰਮੇਸ਼ਰ ਦੇ ਵੀਰ ਰਸ ਨੇ ਆਪ ਇਹ ਸਰੀਰ ਧਾਰਨ ਕੀਤਾ ਜੀ, ਜਿਹਨੂੰ ਮਹਾਰਾਜ ਕਹਿੰਦੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ। ਕਹਿਣ ਲੱਗੇ ਆ ਛੋਟਾ ਸਰੀਰ ਮਾਨੋ ਵੀਰ ਰਸ ਨੇ ਸਰੀਰ ਧਾਰਨ ਕੀਤਾ ਹੈ। ਹਾਂਜੀ,
ਜਿਮ ਦਸਰਥ ਕਰ ਪ੍ਰੇਮ ਬੁਲੰਦ ਹੈ,
ਹਾਂਜੀ,
ਭੁਖਤ ਪਾਲਤ ਪਟ ਪਹਿਰਾਵ ਹੈ,
ਹਾਂਜੀ,
ਪਹਿਰ ਵਿਭੂਖਣ ਸਭ ਮਨ ਭਾਵ ਹੈ।
ਤੇ ਮਹਾਰਾਜ ਬਾਰ ਬਾਰ ਮਾਤਾ ਜੀ ਨੂੰ ਇਹ ਗੱਲ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਨਾ, ਬਾਰ ਬਾਰ ਮਾਤਾ ਜੀ ਨੂੰ ਇਹ ਗੱਲ ਕਹਿ ਰਹੇ ਵੀ ਮਾਤਾ ਜੀ ਵੇਖਿਓ ਕਿਤੇ ਜੋ ਗੱਲ ਇਹ ਕਰ ਦੇਣ ਇਹਨਾਂ ਦੀ ਗੱਲ ਨੂੰ ਕੱਟਣਾ ਨਹੀਂ ਹੈਗਾ ਕਦੀ ਵੀ ਜੀ, ਕਿਉਂਕਿ ਬੰਦੇ ਮਾਤਾ ਜੀ ਪੋਤਰਾ ਸਮਝ ਕੇ ਗੱਲ ਕੱਟ ਵੀ ਸਕਦੇ ਨੇ ਜੀ। ਮਹਾਰਾਜ ਬੜਾ ਪੱਕਾ ਕਰੀ ਜਾ ਰਹੇ ਜੀ ਮਾਤਾ ਜੀ ਨੂੰ, ਮਾਤਾ ਜੀ ਜੋ ਇਹ ਮੁੱਖੋਂ ਬਚਨ ਕਰ ਦੇਣ ਉਹ ਬਚਨ ਨਹੀਂ ਕਦੀ ਵੀ ਕੱਟਣਾ ਤੁਸੀਂ, ਬਸ ਜਿਵੇਂ ਕਹਿ ਦੇਣ ਸਤ ਬਚਨ ਕਰਕੇ ਮੰਨ ਲੈਣਾ। ਮਹਾਰਾਜ ਮਾਤਾ ਗੁਜਰੀ ਜੀ ਨੂੰ ਵੀ ਵਿੱਚ ਵਿੱਚ ਕਹੀ ਜਾਂਦੇ ਜੀ ਵੀ ਇੱਕ ਗੱਲ ਦਾ ਧਿਆਨ ਰੱਖਣਾ, ਇਹਨਾਂ ਦੇ ਅੱਗੇ ਕਦੀ ਨਾਂਹ ਨਹੀਂ ਕਰਨੀ ਜੀ ਇਹਨਾਂ ਨੂੰ, ਇਹਨਾਂ ਗਲਤ ਕੁਝ ਵੀ ਨਹੀਂ ਬੋਲਣਾ ਜੀ, ਗੱਜ ਕੇ ਆਖੋ, ਨਹੀਂ ਤੇ ਬੰਦੇ ਕੋਲੋਂ ਕੋਈ ਨਾ ਕੋਈ ਬਚਨ ਤੇ ਗਲਤ ਹੋ ਹੀ ਜਾਂਦਾ ਜੀ। ਪਰ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਜੀ ਨੂੰ ਕਹਿ ਰਹੇ ਵੀ ਇਹਨਾਂ ਨੇ ਗਲਤ ਕੁਛ ਵੀ ਨਹੀਂ ਬੋਲਣਾ, ਕੁਝ ਸਮੇਂ ਐਸੇ ਆਉਣਗੇ ਭਵਿੱਖ ਵਿੱਚ ਜਦੋਂ ਤੁਹਾਨੂੰ ਲੱਗੇਗਾ ਵੀ ਇਹ ਬਚਨ ਠੀਕ ਨਹੀਂ ਹੈਗਾ, ਪਰ ਤੁਸੀਂ ਤਾਂ ਵੀ ਸਤ ਬਚਨ ਕਰਕੇ ਮੰਨ ਲੈਣਾ, ਇਹਨਾਂ ਦੇ ਜਿਹੜੇ ਕਰਤੱਵ ਨੇ ਇਹ ਆਪ ਜਾਣਦੇ ਨੇ। ਇਹ ਗੱਲ ਮਹਾਰਾਜ ਅੱਗੋਂ ਪਿੱਛੋਂ ਕਰਦੇ ਜੀ ਮਾਤਾਵਾਂ ਦੇ ਨਾਲ। ਹਾਂਜੀ,
ਪਹਿਰ ਵਿਭੂਖਣ ਸਭ ਮਨ ਭਾਵ ਹੈ,
ਗੁਰਮੁਖੋ ਇਹ ਗੱਲ ਕਰਦਿਆਂ ਇਉਂ ਮਨ ਨੂੰ ਮਹਿਸੂਸ ਹੁੰਦਾ ਜਿਵੇਂ ਸਤਿਗੁਰੂ ਨੂੰ ਪਤਾ ਹੋਵੇ ਵੀ ਥੋੜ੍ਹੇ ਸਾਲਾਂ ਬਾਅਦ ਆਪਾਂ ਸ਼ਹਾਦਤ ਦੇ ਦੇਣੀ ਹੈ ਅਤੇ ਇਹਨਾਂ ਦੋਵਾਂ ਮਾਵਾਂ ਨੇ ਪਾਲਣਾ ਹੈ, ਇਹਨਾਂ ਦੋਵਾਂ ਮਾਵਾਂ ਨੇ ਪਾਲਣਾ ਅਤੇ ਇਹਨਾਂ ਦੋਵਾਂ ਨੂੰ ਮਾਵਾਂ ਨੂੰ ਚੰਗੀ ਤਰ੍ਹਾਂ ਮਹਾਰਾਜ ਸਮਝਾ ਰਹੇ ਜੀ ਵੀ ਵੇਖਿਓ ਇਹਨਾਂ ਦੇ ਬਚਨ ਨੂੰ ਕੱਟਣਾ ਨਹੀਂ ਕਦੇ, ਜੋ ਇਹ ਬਚਨ ਕਰ ਦੇਣ ਸਤ ਬਚਨ ਕਰਕੇ ਮੰਨ ਲੈਣਾ। ਹਾਂਜੀ,
ਕਰ ਗੁਲੇਲ ਐਂ ਚਾਹੇ ਕਰ ਬਲ ਕੋ,
ਉਧਰ ਮਹਾਰਾਜ ਬਾਹਰ ਕੀ ਕਰਨ ਦੇ, ਗੁਲੇਲ ਫੜ ਕੇ ਬੜੇ ਬਲ ਨਾਲ ਖਿੱਚਦੇ ਸੱਚੇ ਪਾਤਸ਼ਾਹ। ਹਾਂਜੀ,
ਹੇਰਤ ਹਤਹਿ ਨਿਸ਼ਾਨੇ ਥਲ
ਕੋ, ਤੇ ਨਿਸ਼ਾਨੇ ਹੇਰ ਹੇਰ ਕੇ ਵੇਖ ਵੇਖ ਕੇ ਮਹਾਰਾਜ ਨਿਸ਼ਾਨੇ ਲਾਉਂਦੇ ਜੀ। ਹਾਂਜੀ,
ਬਹੁ ਸ਼ਾਹਨ ਕੇ ਬਾਲ ਕੇ ਆਵੇ,
ਹਾਂਜੀ
ਮਿਲ ਕਰ ਤਿੰਨ ਸੌ ਖੇਲ ਮਚਾਵੇ।
ਦੁਪਹਿਰ ਦਾ ਸਮਾਂ ਜੀ, ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਨੇਤਰਾਂ ਨਾਲ ਇੱਕ ਗੱਲ ਵੇਖੀ ਮਹਾਰਾਜ ਨੇ, ਅੱਜ ਕੇ ਆਖੋ ਵਾਹਿਗੁਰੂ। ਵੀਹ ਪੱਚੀ ਬਾਲਕ ਇਕੱਠੇ ਹੋ ਕੇ ਘਰ ਵਿੱਚ ਆ ਗਏ ਜੀ। ਇਹ ਘਟਨਾ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਨੇਤਰਾਂ ਨਾਲ ਵੇਖ ਰਹੇ ਜੀ ਕਿ ਵੀਹ ਪੱਚੀ ਬਾਲਕ ਇਕੱਠੇ ਹੋ ਕੇ ਮਹਾਰਾਜ ਦੇ ਕੋਲ ਆ ਗਏ, ਦਸਵੇਂ ਪਾਤਸ਼ਾਹ ਦੇ ਕੋਲ। ਹਾਂਜੀ,
ਆਦੇ ਇੱਕ ਦਿਸ਼ ਠਾਡੇ ਕਰੇ,
ਤੇ ਮਹਾਰਾਜ ਵੇਖ ਰਹੇ ਗੁਰੂ ਤੇਗ ਬਹਾਦਰ ਸਾਹਿਬ ਵੀ ਦਸਵੇਂ ਪਾਤਸ਼ਾਹ ਨੇ ਅੱਧੇ ਬਾਲਕ ਇੱਕ ਪਾਸੇ ਕਰਤੇ ਤੇ ਅੱਧੇ ਇੱਕ ਪਾਸੇ ਕਰਤੇ ਜੀ, ਦੋ ਟੋਲੀਆਂ ਬਣਾ ਲਈਆਂ ਸੱਚੇ ਪਾਤਸ਼ਾਹ ਨੇ। ਹਾਂਜੀ,
ਆਦੇ ਲੈ ਆਪਣੇ ਸੰਗ ਥਿਰੇ,
ਤੇ ਇੱਕ ਟੋਲੀ ਦੇ ਮਾਲਕ ਆਪ ਬਣ ਗਏ ਗੁਰੂ ਸਾਹਿਬ। ਗੱਜ ਕੇ ਆਖੋ, ਜਦੋਂ ਇਹ ਕਾਰਜ ਸਾਰਾ ਕਰ ਰਹੇ ਸੀ ਨਾ, ਮਹਾਰਾਜ ਨੇ ਮਾਤਾ ਨਾਨਕੀ ਜੀ ਨੂੰ ਵੀ ਬੁਲਾ ਲਿਆ ਤੇ ਮਾਤਾ ਗੁਜਰੀ ਜੀ ਨੂੰ ਵੀ ਬੁਲਾ ਲਿਆ ਜੀ, ਇੱਧਰ ਆਓ ਕੁਝ ਵਿਖਾਈਏ ਤੁਹਾਨੂੰ ਜੀ। ਦੋ ਟੋਲੀਆਂ ਦਸਵੇਂ ਪਾਤਸ਼ਾਹ ਨੇ ਬਣਾਈਆਂ, ਇੱਕ ਟੋਲੀ ਦੇ ਆਪ ਮੁਖੀ ਬਣ ਗਏ, ਇੱਕ ਦਾ ਕਿਸੇ ਹੋਰ ਨੂੰ ਬਣਾ ਦਿੱਤਾ ਜੀ। ਹਾਂਜੀ,
ਹੇਲਾ ਕਰਨ ਮਨਿੰਦ ਮਿਲੰਤੇ,
ਅੱਜ ਕੇ ਆਖੋ ਵਾਹਿਗੁਰੂ, ਫੇਰ ਆਖੋ। ਤੇ ਮਾਤਾਵਾਂ ਵੀ ਬੜੇ ਧਿਆਨ ਨਾਲ ਵੇਖਣ ਲੱਗ ਪਏ, ਮਹਾਰਾਜ ਵੀ ਵੇਖਣ ਲੱਗ ਪਏ ਬੜੇ ਧਿਆਨ ਨਾਲ, ਬਹੁਤ ਧਿਆਨ ਨਾਲ। ਤੇ ਦਸਵੇਂ ਪਾਤਸ਼ਾਹ ਨਾ ਬਚਪਨ ਵਿੱਚ ਬਾਲਕਾਂ ਨੂੰ ਲੈ ਕੇ ਦੋ ਟੋਲੀਆਂ ਬਣਾ ਕੇ ਇੱਕ ਟੋਲੀ ਸਾਹਮਣੇ ਖੜੀ ਕਰਤੀ, ਇੱਕ ਬਾਲਕਾਂ ਨਾਲ ਆਪ ਹੋ ਗਏ ਜੀ। ਹਾਂਜੀ, ਤੇ ਦੋਵੇਂ ਪਾਸੇ ਦੋਵਾਂ ਨੂੰ ਭਜਾ ਕੇ ਨਾ ਇੱਕ ਦੂਜੇ ਵੱਲ, ਤੇ ਮਹਾਰਾਜ ਬਾਰ ਬਾਰ ਕਹਿ ਰਹੇ ਹਮਲਾ ਕਰ ਦਿਓ, ਹਮਲਾ ਕਰ ਦਿਓ, ਹਮਲਾ ਕਰ ਦਿਓ। ਜਦੋਂ ਮਹਾਰਾਜ ਹਮਲਾ ਕਰਦੇ ਹੋ ਬੋਲਦੇ ਨਾ, ਹੱਲਾ ਬੋਲਦੇ ਆ, ਤੇ ਨਾਲ ਹੀ ਦਸਵੇਂ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਖਿੜਖਿੜਾ ਕੇ ਖੁਸ਼ ਹੁੰਦੇ ਜੀ। ਅੱਜ ਕੇ ਆਖੋ ਵਾਹਿਗੁਰੂ। ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਖੁਸ਼ ਹੋ ਜਾਂਦੇ ਜੀ। ਹਾਂਜੀ, ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਮਾਤਾ ਨਾਨਕੀ ਜੀ ਨੂੰ ਤੇ ਮਾਤਾ ਗੁਜਰੀ ਜੀ ਨੂੰ, ਕਹਿਣ ਲੱਗੇ ਇਸ ਪਟਨੇ ਦੀ ਧਰਤੀ ਤੇ ਸਾਨੂੰ ਆਉਣ ਵਾਲਾ ਭਵਿੱਖ ਨਜ਼ਰ ਆ ਰਿਹਾ। ਕਹਿਣ ਲੱਗੇ ਇਹ ਟੋਲੇ ਇਸੇ ਤਰ੍ਹਾਂ ਬਣੇ ਰਹਿਣੇ। ਕਹਿਣ ਲੱਗੇ ਆਹ ਜਿਹੜਾ ਦੂਜਾ ਟੋਲਾ ਹੈ ਨਾ, ਅੱਜ ਭਾਵੇਂ ਬਾਲਕਾਂ ਦਾ, ਕਹਿਣ ਲੱਗੇ ਆਉਣ ਵਾਲੇ ਸਮੇਂ ਵਿੱਚ ਦੂਸਰੇ ਪਾਸੇ ਦੁਸ਼ਟ ਹੋਣੇ, ਕਹਿਣ ਲੱਗੇ ਇਹਨਾਂ ਵਾਲੇ ਪਾਸੇ ਇਹਨਾਂ ਦੇ ਮਰ ਜੀਵੜੇ ਸਿੱਖ ਹੋਣੇ। ਕਹਿਣ ਲੱਗੇ ਉਹ ਸਿੱਖ ਐਸੇ ਸੂਰਬੀਰ ਹੋਣਗੇ, ਇਹਨਾਂ ਦੇ ਇੱਕ ਬਚਨ ਤੋਂ ਜਾਨ ਵਾਰਨ ਵਾਸਤੇ ਤਿਆਰ ਹੋਣਗੇ ਜੀ। ਗੁਰਮੁਖੋ ਗੁਰੂ ਕੇ ਸਿੱਖ ਐਸੇ ਹੋਏ ਵੀ ਨੇ ਜੀ। ਹਾਂਜੀ,
ਮਾਰ ਮਾਰ ਕਰ ਮਨੋਹ ਨਰੰਤੇ,
ਤੇ ਮਹਾਰਾਜ ਸੱਚੇ ਪਾਤਸ਼ਾਹ ਵੇਖਣ ਦੇ ਜੀ ਗੁਰੂ ਤੇਗ ਬਹਾਦਰ ਸਾਹਿਬ ਉੱਚੀ ਥਾਂ ਤੇ ਖਲੋ ਕੇ। ਮਾਤਾ ਨਾਨਕੀ ਜੀ ਬਹੁਤ ਬਜ਼ੁਰਗ ਹੋ ਗਏ ਤੇ ਮਾਤਾ ਗੁਜਰੀ ਜੀ ਇੱਕ ਪਾਸੇ ਖਲੋਤੇ ਜੀ। ਮਹਾਰਾਜ ਕਹਿੰਦੇ ਧਿਆਨ ਨਾ ਵੇਖੋ, ਤੇ ਦਸਵੇਂ ਪਾਤਸ਼ਾਹ ਪਤਾ ਕੀ ਕਰਨ ਦੇ ਜੀ, ਇੱਕ ਦੂਜੇ ਇੱਕ ਜਿਹੜੇ ਸਾਥੀ ਸਨ ਉੱਚੀ ਉੱਚੀ ਉਹਨਾਂ ਵਿੱਚ ਕਹਿ ਰਹੇ ਵੀ ਹੱਲਾ ਕਰੋ, ਜਿਉਂਦੇ ਨਹੀਂ ਛੱਡਣੇ ਦੁਸ਼ਟ ਜੀ। ਜਦੋਂ ਇਹੋ ਜਿਹੇ ਬੋਲ ਬੋਲਦੇ ਨਾ ਜੀ, ਤੇ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਖੁਸ਼ ਹੁੰਦੇ ਜੀ। ਮਹਾਰਾਜ ਹੈ ਤੇ ਬੜੇ ਗੰਭੀਰ, ਨਾਮ ਜਪਣ ਵਾਲੇ, ਨਾਮ ਜਪਣ ਵਾਲੇ ਕੀ ਨਾਮ ਦੀਆਂ ਦਾਤਾਂ ਬਖਸ਼ਣ ਵਾਲੇ ਨੇ। ਹਾਂਜੀ, ਪਰ ਇਹ ਸਾਰਾ ਕੁਝ ਬੜਾ ਧਿਆਨ ਨਾਲ ਵੇਖਦੇ ਮਹਾਰਾਜ। ਬਾਰ ਬਾਰ ਮਾਤਾ ਗੁਜਰੀ ਜੀ ਨੂੰ ਕਹਿ ਰਹੇ ਗੁਜਰੀ ਜੀ ਇਹ ਆਉਣ ਵਾਲਾ ਭਵਿੱਖ ਵੇਖ ਲਓ ਤੁਸੀਂ ਸਾਰਾ। ਹਾਂਜੀ,
ਇੱਕ ਗਾਢੇ ਹੋਏ ਠਾਡੇ ਰਹੇ,
ਹਾਂਜੀ
ਬਾਢੇ ਔਰ ਉਤਸ਼ਾਹ ਜੋ ਚਾਹੇ,
ਤੇ ਉਹ ਵੇਖਣ ਜੀ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਸਾਹਿਬ ਭਾਵੇਂ ਦਸਵੇਂ ਪਾਤਸ਼ਾਹ ਜੀ ਦੀ ਉਮਰ 4-4.5 ਸਾਲ ਦੀ ਹੈ, ਪਰ ਜਿਨ੍ਹਾਂ ਨੂੰ ਲਲਕਾਰਦੇ ਨੇ ਨਾ ਉਹਨਾਂ ਵਿੱਚ ਸੂਰਬੀਰਤਾ ਭਰ ਦਿੰਦੇ ਜੀ। ਇਹ ਵੀ ਬੜਾ ਵੱਡਾ ਗੁਣ ਹੈ ਜੀ। ਤੁਸੀਂ ਲਲਕਾਰਾ ਆਪਾਂ ਹੀ ਮਾਰ ਕੇ ਵੇਖ ਲਈਏ, ਬਾਹਰ ਜਾ ਕੇ ਕਿੰਨੇ ਕੁ ਨਾਲ ਤੁਰਦੇ ਜੀ। ਹਾਂਜੀ, ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ, ਬਾਬਾ ਦੀਪ ਸਿੰਘ ਜੀ ਜਦੋਂ ਤੁਰੇ 5 ਸਿੱਖ ਲੈ ਕੇ ਤੁਰੇ ਸੀ, ਜਦੋਂ ਦਰਬਾਰ ਸਾਹਿਬ ਪਹੁੰਚੇ ਉਹ 5000 ਨਾਲ ਸੀਗਾ ਜੀ। ਉਹ ਸੀ ਨਾਮ ਦੀ ਤਾਕਤ ਜੀ। ਆਪਾਂ ਵਿਆਹ 'ਤੇ ਜਾਣਾ ਹੋਏ ਤਾਂ 5 ਬੰਦੇ ਇਕੱਠੇ ਕਰਨੇ ਔਖੇ ਨੇ। ਹਾਂਜੀ, ਕਿਸੇ ਕੋਲ ਟਾਈਮ ਥੋੜ੍ਹੀ ਹੈਗਾ ਜੀ ਇਹਨਾਂ ਦੀ। ਪਰ 4-4.5 ਸਾਲ ਦੀ ਦਸਵੇਂ ਪਾਤਸ਼ਾਹ ਜੀ ਦੀ ਉਮਰ, ਜਦੋਂ ਲਲਕਾਰਦੇ ਨੇ ਨਾ ਬਾਲਕਾਂ ਨੂੰ, ਅਤੇ ਉਹ ਬਾਲਕ ਹੈ ਜਿਵੇਂ ਬੜੇ ਵੱਡੇ ਯੋਧੇ ਬਣ ਜਾਂਦੇ ਜੀ, ਉਹ ਜੀ ਬੜੇ ਵੱਡੇ ਸੂਰਮੇ ਬਣ ਜਾਂਦੇ। ਅਤੇ ਗੱਲ ਸੱਚੀ ਵੀ ਜੇ ਇੱਕ ਵਾਰੀ ਗੱਜ ਕੇ ਸਾਰੇ ਆਖੋ ਵਾਹਿਗੁਰੂ
ਵਾਹਿਗੁਰੂ,
ਉਹਦਾ ਕਾਰਨ ਇਹ ਹੈ ਇਹ ਮਹਾਰਾਜ ਆਉਣ ਵਾਲਾ ਸਮਾਂ ਵਿਖਾ ਰਹੇ ਮਾਤਾ ਨਾਨਕੀ ਜੀ ਨੂੰ। ਮਹਾਰਾਜ ਕਹਿੰਦੇ ਆਪਣੇ ਪੋਤਰੇ ਦੇ ਕਰਤੱਵ ਹੁਣੇ ਵੇਖ ਲਓ ਚੰਗੀ ਤਰ੍ਹਾਂ। ਕਹਿਣ ਲੱਗੇ ਮਾਤਾ ਗੁਰੀ ਜੀ ਨੂੰ ਦੱਸਣ ਦੇ, ਉਹਦਾ ਕਾਰਨ ਇਹ ਹੈ ਬਚਿੱਤਰ ਸਿੰਘ ਜੀ ਦਾ ਸਰੀਰ ਕਾਰਾ ਜਿਹਾ ਆਉਣਾ ਜੀ, ਅਤੇ ਇਹ ਮਧਰਾ ਜਿਹਾ ਸਰੀਰ, ਛੋਟਾ ਜਿਹਾ ਸਰੀਰ, ਪਰ ਉਹਨਾਂ ਨੂੰ ਆਉਣ ਵਾਲਾ ਸਮਾਂ ਨਜ਼ਰ ਆਉਂਦਾ ਵੀ ਜਿਨ੍ਹਾਂ 'ਤੇ ਇਹਨਾਂ ਨੇ ਦ੍ਰਿਸ਼ਟੀ ਪਾਉਣੀ ਉਹਨਾਂ ਬੜੇ ਬੜੇ ਵੱਡੇ ਸੂਰਮੇ ਬਣਨਾ ਜੀ, ਬੜੇ ਬੜੇ ਵੱਡੇ ਸੂਰਮੇ ਬਣਨਾ ਜੀ। ਮਹਾਰਾਜ ਸਾਰੀ ਗੱਲ ਵੇਖ ਰਹੇ, ਦਸਵੇਂ ਪਾਤਸ਼ਾਹ ਬਾਰ ਬਾਰ ਕਹਿੰਦੇ ਮਾਰੋ, ਹੱਲਾ ਕਰੋ, ਹਮਲਾ ਕਰੋ, ਸਾਰਾ ਕੁਝ ਆਪ ਕਰ ਰਹੇ। ਹਾਂਜੀ,
ਕਰ ਸਨੇਹ ਗੁਰ ਨਿਕਟ ਬੁਲਾਵੇ,
ਤੇ ਜਦੋਂ ਕਾਫੀ ਚਿਰ ਜੰਗ ਚੱਲਦਾ ਰਹਿੰਦਾ ਨਾ ਕਾਫੀ ਚਿਰ, ਤੇ ਮਹਾਰਾਜ ਉੱਚੀ ਥਾਂ ਤੇ ਖਲੋਤੇ ਹੁੰਦੇ ਸੀਗੇ, ਸੁਰਤ ਖੜੋ, ਚਿੱਟੇ ਰੰਗ ਦਾ ਦਸਤਾਰਾ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਸਜਾਉਂਦੇ ਸੀ ਜ਼ਿਆਦਾ ਜੀ। ਦਾੜੇ ਦੇ ਵਾਲ ਵੀ ਹੁਣ ਥੋੜੇ ਥੋੜੇ ਚਿੱਟੇ ਹੋ ਗਏ ਨੇ ਜੀ। ਹਾਂਜੀ, ਤੇ ਮਹਾਰਾਜ ਨੇ ਫਿਰ ਆਵਾਜ਼ ਮਾਰਨੀ ਵੀ ਥੋੜਾ ਸਮਾਂ ਸਾਡੇ ਕੋਲ ਵੀ ਆ ਕੇ ਬੈਠੋ, ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਵੇਖਣਾ ਵੀ ਇਹਨਾਂ ਦਾ ਤਾਂ ਧਿਆਨ ਹੀ ਜੰਗ ਵਾਲੇ ਪਾਸੇ ਹੈਗਾ, ਟੋਲੀਆਂ ਬਣਾਉਂਦੇ ਰਹਿੰਦੇ, ਮੁਕਾਬਲੇ ਕਰਾਉਂਦੇ ਰਹਿੰਦੇ ਨੇ। ਹਾਂਜੀ,
ਅਬ ਹੂੰ ਕਹਾਂ ਕਰਨ ਰਣ ਭਾਵੈ,
ਤੇ ਜਦੋਂ ਕੋਲ ਆ ਕੇ ਬਹਿ ਜਾਣਾ ਨਾ ਮਹਾਰਾਜ ਨੇ, ਦਸਵੇਂ ਪਾਤਸ਼ਾਹ ਨੇ ਕਲਗੀ ਸਜਾਈ ਹੋਣੀ, ਛੋਟਾ ਜਿਹਾ ਦਸਤਾਰਾ ਸਜਾਇਆ ਹੋਣਾ, ਤੇ ਛੋਟਾ ਜਿਹਾ ਸ਼ਸਤਰ ਫੜਿਆ ਹੋਣਾ, ਤੇ ਗਲ ਵਿੱਚ ਮੋਤੀਆਂ ਦੀ ਮਾਲਾ ਪਾਈ ਹੋਣੀ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਣਾ ਤੁਹਾਨੂੰ ਹੁਣੇ ਹੀ ਜੰਗ ਕਰਨ ਦਾ ਬੜਾ ਚਾਅ ਚੜਿਆ। ਹਾਂਜੀ, ਮਹਾਰਾਜ ਨੇ ਇਸ ਤਰ੍ਹਾਂ ਦੇ ਬਚਨ ਕਹਿਣੇ, ਜਾਣਦੇ ਸਾਰਾ ਕੁਝ ਨੇ ਪਰ ਮਹਾਰਾਜ ਨੇ ਇਸ ਤਰ੍ਹਾਂ ਬਚਨ ਕਰਨੇ ਜਿਵੇਂ ਕੁਛ ਨਹੀਂ ਪਤਾ ਜੀ। ਗੱਜ ਕੇ ਆਖੋ
ਵਾਹਿਗੁਰੂ।
ਆਪਾਂ ਵੀ ਇਸ ਤਰ੍ਹਾਂ ਬਾਲਕਾਂ ਨਾਲ ਗੱਲ ਕਰਦੇ ਜੀ, ਪਤਾ ਸਾਰਾ ਕੁਝ ਹੁੰਦਾ ਜੀ, ਪਰ ਬਾਲਕ ਨਾਲ ਇਸ ਤਰ੍ਹਾਂ ਗੱਲ ਕੀਤੀ ਜਾਂਦੀ ਜਿਵੇਂ ਪਤਾ ਹੀ ਕੁਛ ਨਹੀਂ ਹੁੰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਬ ਹੂੰ ਕਹਾਂ ਕਰਨ ਰਣ ਪਾਵੈ, ਕਹਿਣ ਲੱਗੇ ਤੁਹਾਨੂੰ ਹੁਣੇ ਹੀ ਜੰਗ ਕਰਨ ਦਾ ਚਾਅ ਚੜ ਗਿਆ। ਹਾਂਜੀ,
ਫਿਰ ਹੋਏ ਬੈਠੋ ਹਮਰੇ ਪਾਸ,
ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਗੋਬਿੰਦ ਰਾਏ ਜੀ, ਬਾਲਾ ਪ੍ਰੀਤਮ ਜੀ, ਥੋੜ੍ਹਾ ਜਿਹਾ ਸਾਡੇ ਕੋਲ ਵੀ ਬੈਠਿਆ ਕਰੋ। ਕਹਿਣ ਲੱਗੇ ਸਦਾ ਜੰਗ ਹੀ ਕਰਾਉਂਦੇ ਰਹਿੰਦੇ, ਮੁਕਾਬਲੇ ਕਰਾਉਂਦੇ ਹੋ, ਥੋੜ੍ਹਾ ਜਿਹਾ ਸਾਡੇ ਕੋਲ ਵੀ ਬੈਠਿਆ ਕਰੋ। ਹਾਂਜੀ,
ਸੁਣੋ ਕਰਤ ਹੈ ਸਿੱਖ ਅਰਦਾਸ,
ਆ ਸਿੱਖ ਅਰਦਾਸਾਂ ਕਰਦੇ ਨੇ, ਇਹ ਵੀ ਮਰਜ਼ਾਦਾ ਸਮਝੋ। ਗੱਜ ਕੇ ਆਖੋ ਮਾਨੋ ਆਪ ਟ੍ਰੇਨਿੰਗ ਵੀ ਦੇ ਰਹੇ ਸਾਰੀ, ਭਾਵੇਂ ਮਾਧਰ ਧੁਰੋਂ ਸਿੱਖੇ ਸਿਖਾਏ ਨੇ, ਪਰ ਇੱਕ ਬਾਹਰੀ ਕਿਰਿਆ ਹੁੰਦੀ ਜਿਹੜੀ ਕਰਨੀ ਬਹੁਤ ਜ਼ਰੂਰੀ ਹੁੰਦੀ ਜੀ। ਮਹਾਰਾਜ ਕਹਿੰਦੇ ਇੱਥੇ ਸਾਡੇ ਲਾਗੇ ਬੈਠੋ, ਇਹਨਾਂ ਸਿੱਖਾਂ ਦੀ ਅਰਦਾਸ ਸੁਣੋ। ਹਾਂਜੀ,
ਇਤਿਆਦਿਕ ਕਹਿ ਬਾਕ ਦੇ ਲਾਸੇ, ਕਿਤੇ ਸਮੈ ਰਾਖੇ ਨਿਜ ਪਾਸੇ।
ਇਸ ਤਰੀਕੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਕਹਿ ਕਹਿ ਕੇ ਥੋੜਾ ਜਿਹਾ ਸਮਾਂ ਆਪਣੇ ਕੋਲ ਬਿਠਾਉਂਦੇ, ਥੋੜਾ ਜਿਹਾ। ਹਾਂਜੀ,
ਬਾਹਰ ਜਾਏ ਬਾਲਕ ਮੈਂ ਖੇਲੇ,
ਅੱਜ ਕੇ ਆਖੋ ਵਾਹਿਗੁਰੂ। ਕਿਉਂ ਮਹਾਰਾਜ ਅਜੇ ਥੋੜਾ ਚਿਰ ਬਿਠਾਉਂਦੇ ਹੀ ਕਹਿੰਦੀ ਤੇ ਉਹ ਬਾਲਕ ਹੋਰ ਇਕੱਠੇ ਆ ਕੇ ਆ ਜਾਂਦੇ ਸੀ, ਬਾਲਾ ਪ੍ਰੀਤਮ ਜੀ ਆ ਜਾਓ। ਤੇ ਜਦੋਂ ਬਾਲਕ ਆਉਣੇ, ਮਹਾਰਾਜ ਸੱਚੇ ਪਾਤਸ਼ਾਹ ਨੇ ਛੋਟੇ ਛੋਟੇ ਚਰਨਾਂ ਨਾਲ ਫਿਰ ਭੱਜ ਕੇ ਬਾਹਰ ਚਲੇ ਜਾਣਾ ਜੀ। ਹਾਂਜੀ, ਤਖ਼ਤ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਲਾਗੇ ਬੈਠੇ ਹੋਣਾ ਜੀ। ਬਸ ਜਦੋਂ ਆ ਜਾਣੀ ਨਾ ਆਵਾਜ਼ ਜੀ, ਤੇ ਬਾਲਕਾਂ ਦੀ ਆਵਾਜ਼ ਸੁਣਦਿਆਂ ਭੱਜ ਕੇ ਬਾਹਰ ਚਲ ਜਾਣਾ ਸੱਚੇ ਪਾਤਸ਼ਾਹ ਮਹਾਰਾਜ ਨੇ ਜੀ। ਹਾਂਜੀ,
ਰੇਲ ਧਕੇਲ ਹੈ ਕਿਸ ਹੂੰ ਝੇਲੇ,
ਬਸ ਜਦੋਂ ਬਾਹਰ ਜਾਂਦੇ ਸੀਗੇ ਜੀ, आवाज जंग जुत दी आउंदी, ठा ठी दी आवाज आउंदी हुंदी हैगी जी, बाहर ठा ठा दी आवाज आउणी, अंदर गुरु तेग बहादुर साहब ने माता गुजरी ते माता नानकी जी नाल बचन कर कर खुश होना जी, कहना वेख लो एवे करना चे इन्होंने दुष्टा का नास। हां
बज है विभूखन दौरत जाते रह खेल बालक महराते,
ते बस दोपहर दे समय सवेर दे समय शाम दे समय पटना साहब जी की गली विच हुण आवाजा आउंदियां, ओह आवाजा पता केड़ियां आउंदियां जी, दसवें पातशाह दे दौड़न दियां आवाजा आउंदियां जी, नाल बालकां दे दौड़न दियां आवाजा आउंदियां, बाल लीला करन दियां आवाजा आउंदियां। जदों किते पटना साहब विच जाओ गुरमुखो भावना दे नाल जाना, पटना साहब विच सतगुरु ने बड़ियां ही रहमतां वरसाईयां जी, बड़ियां रहमतां वरसाईयां। ते सच्ची गल ए है जो सच्चे पातशाह ने पटना साहब की धरती तो आ के आनंदपुर साहब करना, पाउंटा साहब करना, चमकौर की गढ़ी अंदर करना, हजूर साहब तक जो जो महाराज ने करना, पटना साहब की धरती ते छोटे छोटे रूप विच सारे कौतक गुरु जी पहला ही वरता चुके सन जी, इशारे मानो पहला ही दे दिते होण जी। त्यागी पटना साहब जी की धरती ते महाराज ने विखाया त्याग की हुंदा जी, सोने दे कंगन पुआ के मारे जी जोड़ा जोड़ा जी, मानो ये आने वाले समय का सूचक सी, साडे घर चार सपुत्र होने जोड़ा जोड़ा करके पंथ तो शहीद कर देंगे जी, ये आने वाले समय का सूचक सी। फिर बेनती च जो सतगुरु ने आने वाले समय विच करना है वह पटना साहब की धरती ते हुणे कर कर इशारे वरताई जा रहे जी। हाँ जी,
सतगुरु बैठा है लाए दीवान,
हाँ जी,
सुध पसरी ढिग दूर के थान,
हुण इधर गलियां दी रौनक बने गुरु गोबिंद राय साहब सच्चे पातशाह, भाव बालकां नूं लै लैणा, सोटियां फड़ लैणियां ते नकली युद्ध करने जी, कई वारी ते सोटी लग जानी ते युद्ध नकली होना ते सट असली लग जानी जी, अज के आखो वाहिगुरु। पर महाराज महसूस नहीं सी होण दिंदे जी। वैसे मैं एक खालसे दी चलो आप जी नूं बेनती कर दिंदा जी, जकरिया खां ते नादर शाह कट्ठे जंगल च तुरे जाण जी, ते नगारा वजण दी आवाज आई, बड़े ध्यान नाल इह गल सुणियो, ओह जदों नगारा वजण दी आवाज आई ना, ਉਹ ਪੁੱਛਦਾ ਵੀ ਇਹ ਨਗਾਰਾ ਕਿੱਥੋਂ ਵੱਜ ਰਿਹਾ, ਤੇ ਜ਼ਕਰੀਆ ਕਹਿੰਦਾ ਵੀ ਇਹ ਨਗਾਰਾ ਸਿੰਘ ਵਜਾ ਰਹੇ ਨੇ। ਕਹਿਣ ਲੱਗਾ ਸਿੰਘ ਨਗਾਰਾ ਵਜਾ ਕੇ ਕੀ ਕਰਨ ਦੇ? ਕਹਿਣ ਲੱਗਾ ਨਗਾਰਾ ਤਾਂ ਵਜਾ ਰਹੇ ਨੇ ਇਹਨਾਂ ਦੇ ਦਲ ਵਿੱਚ ਪ੍ਰਸ਼ਾਦਾ ਤਿਆਰ ਹੋ ਗਿਆ, ਇਹ ਆਵਾਜ਼ ਮਾਰਨ ਦੇ ਵੀ ਸਾਡੇ ਦਲ ਵਿੱਚ ਪ੍ਰਸ਼ਾਦਾ ਤਿਆਰ ਹੋ ਗਿਆ, ਤੁਹਾਡੇ ਕੋਲ ਕੋਈ ਭੁੱਖਾ ਹੈ ਤੇ ਸਾਡੇ ਕੋਲ ਆ ਜਾਓ। ਨਾਦਰ ਸ਼ਾਹ ਕਹਿੰਦਾ ਵੀ ਮੈਂ ਤੇ ਦੁਸ਼ਮਣ ਆ ਇਹਨਾਂ ਦਾ, ਤੇ ਜੇ ਮੈਂ ਪ੍ਰਸ਼ਾਦੇ ਦੇ ਸਮੇਂ ਚਲੇ ਜਾ ਤੇ ਅੱਗੋਂ ਫਿਰ ਦੁਸ਼ਮਣ ਹੀ ਹੁਣ ਤਾਰੀਫ ਕਰਦਾ ਜੀ। ਉਹ ਕਹਿੰਦਾ ਦੁਸ਼ਮਣੀ ਕੱਢਦੇ ਇਹ ਮੈਦਾਨ ਵਿੱਚ, ਦੁਸ਼ਮਣੀ ਉਹਨਾਂ ਇਹੋ ਜਿਹੀ ਭਾਸ਼ਾ ਬੋਲਣੀ ਹੈਗੀ ਜੀ, ਮੈਦਾਨ ਵਿੱਚ ਕੱਢਦੇ ਨੇ, ਪਰ ਪਤਾ ਨਹੀਂ ਕਿਹੋ ਜਿਹੇ ਨੇ ਕੰਬਖਤ, ਜਦੋਂ ਲੰਗਰ ਵਰਤਾ ਰਹੇ ਹੋਣ ਨਾ ਫਿਰ ਜਾਣ ਦਾ ਵੈਰੀ ਵੀ ਆ ਜੇ ਉਹਨੂੰ ਵੀ ਭਰਾ ਦੀ ਤਰ੍ਹਾਂ ਲੰਗਰ ਛਕਾਉਂਦੇ। ਕਹਿਣ ਲੱਗੇ ਇਹਨਾਂ ਵਿੱਚ ਬੜਾ ਗੁਣ ਹੈ। ਨਾਦਰ ਸ਼ਾਹ ਬੜਾ ਪ੍ਰਭਾਵਿਤ ਹੋਇਆ, ਉਹ ਕਹਿਣ ਲੱਗਾ ਮੈਂ ਇਹਨਾਂ ਦਾ ਜੀਵਨ ਵੇਖਣਾ ਚਾਹੁੰਦਾ। ਅਤੇ 17-ਕੁ 84 ਭੰਡ ਇਕੱਠੇ ਕੀਤੇ ਜੀ ਵੀ ਤੁਸੀਂ ਸਿੰਘਾਂ ਦੀ ਨਕਲ ਕਰਕੇ ਸਾਨੂੰ ਵਿਖਾਉਣੀ ਹੈ। ਉਹ ਕਹਿੰਦੇ ਠੀਕ ਹੈ, ਦਮਾਲੇ ਸਜਾਲੇ ਸ਼ਸਤਰ ਪਾਲੇ ਸਭ ਤਿਆਰੀ ਕਰ ਲਈ ਅਤੇ ਨਾਦਰ ਸ਼ਾਹ ਆ ਗਿਆ ਜੀ ਵੇਖਣ ਵਾਸਤੇ। ਜਦੋਂ ਨਾਦਰ ਸ਼ਾਹ ਆਇਆ ਨਾ ਵੇਖਣ, ਅਤੇ ਹੁਣ ਇੱਕ ਸਿੰਘ ਘੋੜੇ 'ਤੇ ਬੈਠਾ ਮੁੱਖ 'ਚ ਕੁਛ ਬੋਲ ਰਿਹਾ, ਇੱਕ ਰੁੱਖ 'ਤੇ ਬੈਠਾ ਮੁੱਖ 'ਤੇ ਕੁਛ ਬੋਲ ਰਿਹਾ, ਇੱਕ ਸਿਰ 'ਤੇ ਪੰਡ ਰੱਖੀ ਜਾ ਰਿਹਾ ਕੁਝ ਬੋਲ ਰਿਹਾ ਹੈ। ਨਾਦਰ ਸ਼ਾਹ ਪੁੱਛਦਾ ਵੀ ਇਹ ਕੀ ਹੋ ਰਿਹਾ ਹੈ, ਅਤੇ ਫਿਰ ਦੱਸਣ ਵਾਲਾ ਦੱਸਦਾ ਇਹ ਸਿੱਖਾਂ ਦਾ ਕਰਮ ਤੈਨੂੰ ਵਿਖਾਇਆ ਜਾ ਰਿਹਾ, ਇਹ ਘੋੜੇ 'ਤੇ ਬੈਠਾ ਪੂਰਾ ਸੁਚੇਤ ਹੈ, ਤਿਆਰ ਪਰ ਤਿਆਰ ਹੈ, ਪਰ ਨਾਲ ਦੀ ਨਾਲ ਇਹ ਆਪਣੇ ਮੁੱਖ 'ਚ ਗੁਰਬਾਣੀ ਪੜ੍ਹ ਰਿਹਾ ਹੈ। ਜਦੋਂ ਇਹ ਕਲਾਮ ਪੜ੍ਹਦੇ ਨੇ ਨਾ ਇਹਨਾਂ ਨੂੰ ਤਾਕਤ ਆਉਂਦੀ ਹੈ। ਇਹੋ ਗੱਲ ਸਾਡੇ ਪੰਥ ਵਿੱਚੋਂ ਅੱਜ ਨਿਕਲਦੀ ਜਾ ਰਹੀ ਜੀ। ਅੱਜ ਕੇ ਆਖੋ ਵਾਹਿਗੁਰੂ। ਗੱਲਾਂ ਤਾਂ ਬੜੀਆਂ ਰਹਿ ਗਈਆਂ ਜੀ, ਪਰ ਗੁਰਬਾਣੀ ਦੇ ਪਾਠ ਪੱਠਣ ਵਾਲੇ ਪਾਸੇ ਧਿਆਨ ਨਹੀਂ ਹੈਗਾ। ਜਿਹਨੇ ਅੰਦਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹੈ ਜੀ। ਕਹਿਣ ਲੱਗਾ ਰੁੱਖ 'ਤੇ ਬੈਠਾ ਕੀ ਕਰ ਰਿਹਾ? ਉਹ ਕਹਿਣ ਲੱਗਾ ਵੀ ਇਹ ਰੁੱਖ 'ਤੇ ਬੈਠਾ ਇਸ ਗੱਲ ਦਾ ਧਿਆਨ ਰੱਖ ਰਿਹਾ ਵੀ ਬਾਹਰੋਂ ਹਮਲਾ ਨਾ ਕਿਤੋਂ ਹੋਵੇ। ਅਤੇ ਮੁੱਖ 'ਚ ਕੀ ਬੋਲ ਰਿਹਾ? ਕਹਿਣ ਲੱਗੇ ਵੀ ਬਾਣੀ ਪੜ੍ਹ ਰਿਹਾ ਹੈ। ਆਕਾਸ਼ ਦੀ ਪੰਡ ਜਿਹਨੇ ਚੁੱਕੀ ਸਿਰ 'ਤੇ ਇਹ ਵੀ ਬਾਣੀ ਪੜ੍ਹ ਰਿਹਾ ਹੈ। ਸਾਰੇ ਨਕਲੀ ਨੇ ਜੀ, ਡੂਮ ਬਣੇ, ਮਰਾਸੀ ਬਣੇ ਜੀ ਸਾਰੇ। ਅਤੇ ਹੁਣ ਉਹਨੂੰ ਕਿਹਾ ਵੀ ਤੂੰ ਇਸ ਤਰ੍ਹਾਂ ਕਰ, 100 ਕੁ ਬੰਦਾ ਆਪਣਾ ਸਿਪਾਹੀ ਸਾਨੂੰ ਦੇ। ਉਹ ਕਹਿੰਦਾ ਠੀਕ ਹੈ, ਲੈ ਲਓ। ਉਹ ਕਹਿਣ ਲੱਗਾ ਵੀ ਸਿੰਘਾਂ ਦਾ ਜੰਗ ਕਰਕੇ ਵੀ ਵਿਖਾਉਣਾ ਵੀ ਸਿੰਘ ਜੰਗ ਕਿਵੇਂ ਕਰਦੇ ਨੇ। ਲਓ ਜੀ 100 ਕੁ ਸਿਪਾਹੀ ਆ ਗਿਆ ਜੀ। ਹਾਂਜੀ, ਅਤੇ ਹੁਣ ਉਹ ਜਿਹੜਾ ਉੱਪਰ ਬੈਠਾ ਸੀ ਨਾ ਰੁੱਖ 'ਤੇ, ਉਹਨੇ ਕਿਹਾ ਵੀ ਖਾਲਸਾ ਜੀ ਸਾਵਧਾਨ ਹੋ ਜਾਓ, ਟਿੱਡੀ ਦਾ ਲਾ ਰਿਹਾ ਹੈ। ਜਿਵੇਂ ਜੰਗਾਂ ਦੇ ਬੋਲੇ ਹੁੰਦੇ। ਅਤੇ ਜਿਹੜਾ ਜਥੇਦਾਰ ਸੀ ਨਾ ਜੀ, ਹੁਣ ਉਹਨੇ ਸਿੰਘਾਂ ਦੀ ਤਰ੍ਹਾਂ ਅਰਦਾਸ ਕੀਤੀ। ਬੰਦੇ ਸਾਰੇ ਨਕਲੀ ਨੇ, ਬੋਲੀ ਸਿੰਘਾਂ ਦੀ ਬੋਲ ਰਹੇ ਜੀ, ਕੱਪੜੇ ਸਿੰਘਾਂ ਦੇ ਪਾਏ, ਬੰਦੇ ਸਾਰੇ ਨਕਲੀ ਨੇ। ਉਹ ਜਿਹੜਾ ਜਹੇਦਾਰ ਸੀ ਨਾ, ਉਹਨੇ ਫਿਰ ਨਾਦਰ ਸ਼ਾਹ ਨੂੰ ਅਰਦਾਸ ਕਰਕੇ ਵਿਖਾਈ ਜੀ। ਹਾਂਜੀ, ਉਹ ਕਹਿਣ ਲੱਗਾ ਹੇ ਕਲਗੀਆਂ ਵਾਲੇ ਪਾਤਸ਼ਾਹ, ਟਿੱਡੀ ਦਲ ਨੇ ਖਾਲਸੇ 'ਤੇ ਕੀਤਾ ਹਮਲਾ, ਅਤੇ ਤੁਸੀਂ ਕਿਰਪਾ ਕਰੋ, ਹੁਣ ਵਿੱਚ ਵਰਤੋਂ 'ਤੇ ਸਹਾਇਤਾ ਕਰੋ ਜੀ। ਉਹ ਜਦੋਂ ਅਰਦਾਸ ਕਰਤੀ ਨਾ ਜੀ, ਬਸ ਜੰਗ ਆਰੰਭ ਹੋ ਗਿਆ ਜੀ। ਮਾਰੋ ਮਾਰ ਮੱਚ ਗਈ ਜੀ। 17 ਬੰਦੇ ਸੀਗੇ ਜੀ ਉਹ ਜੀ। ਹਾਂਜੀ, 100 ਚੋਂ 10 ਕੁ ਬਚੇ, ਸਾਰੇ ਉਹਨਾਂ ਮਾਰ ਦਿੱਤੇ ਜੀ ਸਾਰੇ ਜੀ। ਉਹ ਨਾਦਰ ਸ਼ਾਹ ਕਹਿੰਦਾ ਵੀ ਜੰਗ ਰੋਕੋ, ਕੱਜ ਕੇ ਆਖੋ ਵਾਹਿਗੁਰੂ। ਅਤੇ ਉਹ ਫਿਰ ਨਾਦਰ ਸ਼ਾਹ ਬੜਾ ਗੁੱਸੇ ਹੋਇਆ ਜੀ। ਹਾਂਜੀ, ਉਹ ਕਹਿੰਦਾ ਵੀ ਇਹ ਕੀ ਗੱਲ, ਇਹ ਕੀ ਕਰਨ ਦੇ? ਤੁਹਾਨੂੰ ਤਾਂ ਨਕਲ ਵਿਖਾਉਣ ਵਾਸਤੇ ਆਖਿਆ ਸੀ, ਅਸਲ ਨਹੀਂ। ਅਤੇ ਉਹ ਡੂਮ ਹੱਥ ਜੋੜ ਕੇ ਕਹਿਣ ਲੱਗਾ ਵੀ ਮਾਫ਼ ਕਰਿਓ, ਕੱਪੜੇ ਵੀ ਨਕਲੀ ਸੀਗੇ, ਅਸੀਂ ਵੀ ਨਕਲੀ ਸੀਗੇ, ਅਤੇ ਸਾਡੇ ਬੋਲੇ ਵੀ ਨਕਲੀ ਸੀਗੇ। ਪਰ ਕਹਿਣ ਲੱਗੇ ਇੱਕ ਗੱਲ ਦਾ ਚੇਤਾ, ਕਹਿਣ ਲੱਗੇ ਇੱਕ ਗੱਲ ਅਸਲੀ ਹੋ ਗਈ। ਕਹਿੰਦੇ ਕੀ? ਕਹਿਣ ਲੱਗਾ ਸਿੰਘਾਂ ਵਾਲੀ ਅਰਦਾਸ ਅਸਲੀ ਹੋ ਗਈ। ਕਹਿਣ ਲੱਗੇ ਉਹ ਜਿਹੜਾ ਕਿਹਾ ਨਾ ਕਲਗੀਆਂ ਵਾਲਿਆ ਵਿੱਚ ਵਰਤੀ, ਉਹ ਕੰਮ ਅਸਲੀ ਹੋ ਗਿਆ। ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਇੰਨੀਆਂ ਫੌਜਾਂ ਮਰ ਗਈਆਂ। ਕੱਦ ਕੇ ਆਖੋ ਵਾਹਿਗੁਰੂ। ਇਹ ਗੁਰੂ ਦੀ ਕਲਾ ਵਰਤਦੀ ਹੈ। ਹਾਂਜੀ, ਕੱਪੜੇ ਨਕਲੀ ਦਾ ਭਾਵ ਇਹ ਹੈ ਵੀ ਬਾਣਾ ਹੀ ਸਿੰਘਾਂ ਵਾਲਾ ਪਾਇਆ ਨਾ ਜੀ, ਬੰਦੇ ਤਾਂ ਅੰਦਰ ਨਕਲੀ ਨੇ ਨਾ ਜੀ। ਹਾਂਜੀ, ਪਰ ਉਹ ਕਹਿੰਦਾ ਵੀ ਅਰਦਾਸ ਅਸਲੀ ਹੋ ਗਈ ਸੀਗੀ ਜੀ, ਅਸਲੀ ਅਰਦਾਸ ਹੋ ਗਈ ਤਾਂ ਇੰਨੀ ਮਾਰੋ ਮਾਰ ਹੋ ਗਈ, ਅਰਦਾਸ ਕਿਤੇ ਪ੍ਰਵਾਨ ਹੋ ਗਈ ਜੀ। ਹਾਂਜੀ, ਇਹ ਗੱਲਾਂ ਸੱਚੀਆਂ। 10ਵੇਂ ਪਾਤਸ਼ਾਹ ਨਕਲੀ ਯੁੱਧ ਕਰਾਉਂਦੇ ਜੀ ਬਚਪਨ ਵਿੱਚ, ਪਰ ਨਕਲੀ ਯੁੱਧ ਕਰਦਿਆਂ ਕਰਦਿਆਂ ਸੱਟ ਅਸਲੀ ਲੱਗ ਜਾਂਦੀ ਸੀਗੀ ਜੀ। ਹੱਸ ਕੇ ਆਖੋ ਵਾਹਿਗੁਰੂ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰਾ ਕੁਝ ਸਾਂਭ ਲੈਣਾ ਜੀ। ਮਹਾਰਾਜ ਨੇ ਜਿਨ੍ਹਾਂ ਨੂੰ ਸੱਟ ਲੱਗਣੀ ਉਹਨਾਂ ਨੂੰ ਮਹਿਸੂਸ ਨਾ ਹੋਣ ਦੇਣਾ ਗੁੱਸਾ ਜੀ। ਹਾਂਜੀ,
ਸੁਧ ਪਸਰੀ ਟਿਕ ਦੂਰ ਕੇ ਥਾਨ,
ਹਾਂਜੀ,
ਪੂਰਬ ਤੇ ਪਟਨੇ ਮਹਿ ਆਏ,
ਹਾਂਜੀ,
ਸੁਣ ਸਿੱਖ ਦੂਰ ਦੂਰ ਤੇ ਆਏ,
ਹਾਂਜੀ,
ਦਰਸ਼ਨ ਕਰਹਿ ਕਾਮਨਾ ਪਾਵੈ,
ਹਾਂਜੀ,
ਸਫਲ ਜਾਨ ਭੇਟਣ ਅਰ ਪਾਵੈ।
ਹੁਣ ਦੂਰ ਦੂਰ ਤੱਕ ਇਹ ਸੁਧ ਪਹੁੰਚੀ, ਇਹ ਖਬਰ ਪਹੁੰਚੀ ਵੀ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮੁੜ ਵਾਪਸ ਪਰਤ ਕੇ ਆਏ ਨੇ, ਅਤੇ ਨਾਲ ਮਹਾਰਾਜ ਦੇ ਸਾਹਿਬਜ਼ਾਦਾ ਜੀ ਦੇ ਜਿਹੜੇ ਕੌਤਕ ਨੇ ਉਹ ਵੇਖਣ ਹੀ ਵਾਲੇ ਨੇ ਜੀ। ਸੰਗਤ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦੀ ਹੈ, ਉੱਥੇ ਫਿਰ ਸਾਹਿਬਜ਼ਾਦਾ ਜੀ ਦੇ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੌਤਕ ਵੀ ਵੇਖ ਕੇ ਜਾਂਦੀ ਹੈ ਜੀ। ਬਚਪਨ ਵਿੱਚ ਮੇਰੇ ਸਤਿਗੁਰੂ ਬਾਲਾ ਪ੍ਰੀਤਮ ਨੇ ਬੜੇ ਕੌਤਕ ਵਰਤਾਏ ਜੀ, ਬੜੇ ਕੌਤਕ ਵਰਤਾਏ। ਅਜੇ ਤਾਂ ਉਹ ਵੀ ਪ੍ਰਸੰਗ ਆਉਣਾ ਜੀ, ਜਿੱਥੇ ਗੰਗਾ ਦੇ ਕਿਨਾਰੇ 'ਤੇ ਬੈਠੇ ਪੰਡਿਤ ਜੀ ਨੇਤਰ ਬੰਦ ਕਰਕੇ ਰਾਮ ਰਾਮ ਬੋਲ ਰਹੇ ਹੋਣੇ ਜੀ, ਅਤੇ 10ਵੇਂ ਪਾਤਸ਼ਾਹ ਨੇ ਉਹਨਾਂ ਦੇ ਇੱਥੇ ਅੱਖਾਂ 'ਤੇ ਹੱਥ ਰੱਖ ਕੇ ਕੰਨਾਂ ਦੇ ਲਾਗੇ ਮੁੱਖ ਕਰਕੇ ਜਦੋਂ ਬੋਲਣਾ ਨਾ ਬਾਬਾ ਜੀ ਝਾ, ਅਤੇ ਜਨਮਾਂ ਜਨਮਾਂ ਦੀ ਬੰਦਗੀ ਦਾ ਜਿਹੜਾ ਰਸ ਨਹੀਂ ਆਉਣਾ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਵਾਜ਼ ਸੁਣ ਕੇ ਆ ਜਾਣਾ ਜੀ। ਹਾਂਜੀ, ਅਜੇ ਤਾਂ ਉਹ ਵੀ ਸਮਾਂ ਆਉਣਾ ਜੀ। ਸੋ ਇਹ ਸਾਰਾ ਕੁਝ ਅਸੀਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।